मन विच श्रद्धा आ जाए, भावना आ जाए, क्योंकि भावनी प्रधान है गुरमत दे विच। भावनी तो बिना सार संगत मनुख सखना है। जे गुरु दे उत्ते भावनी ना रखेगा तो ओदा सार संगत कल्याण नहीं हो सकता। इस तरह धन गुरु हरगोबिंद साहब सच्चे पातशाह जी का वचन सरवण करके, उपदेश सरवण करके मन विच गुरसिखां ने भावनी रखी है, सत गुरसिखां दे मन विच श्रद्धा उत्पन्न पैदा होई है जी। एक जमाल है जेड़ा ना सी शोभनीक साध संगत गुरसिख दा, धन सतगुरु गुरु हरगोबिंद साहब सच्चे पातशाह दे चरणां च भागा वाले ने सीस नवाउणा कीता, भागा वाला बन गया। सतगुरु दे चरणां च बह के भाव प्यार धारिया, सतगुरु दे चरणां दे नाल प्यार धारिया। साध संगत जी गुरसिखो, जे गुरु साहब नाल प्यार करांगे तां सतगुरु पिता आप प्रेम करदे हन। इसे तरह सतगुरु दे चरणां विच भाव प्यार धारण कीता है भागा वाले ने। जो प्रसाद आपां कड़ा प्रसाद वरत रहा है, देख लो सारे साध संगत जी, ये देख जो चल रही है, ये कड़ा प्रसाद सतगुरु सच्चे पातशाह जी दे सारे वर्ल्ड दे विच जिथे भी गुरुद्वारे हन धन गुरु नानक साहब ने जिस तरह प्रवान किया है, तो ये सार संगत प्रसाद का वर्तारा लिया। जदों भाई जमाल ने प्रसाद छक लिया है, फिर सतगुरु की प्रभा आभा सतगुरु सच्चे पातशाह के दर्शन करके बहुता मोहया गया, सात संग गुरसिख मोहया गया, सतगुरु के चरणों का भौरा बन गया।
सुंदर शीतल
ऐ मानो जितना सुंदर शीतल शीतल ताई सतगुरु के चेहरे की है, जिस तरह चंद्रमा होवे हाथ जोड़ के अरदास कर लगा है गुरसिख। सतगुरु पिता जी मैं तुहाडी शरण विच आ गया हाँ, अपना सिख मैनू बनाउणा करो मेरे सतगुरु जी। जेड़ा सुखां नू देण वाला उपदेश है वो देना करो आप। सतगुरु पिता जी पहलो तुहाडी महिमा जस वडियाई बहुत ही सुनना कीती है जी, हुण मैं आप जी दे दर्शन कीते हन, आण के आप जी दे हजूर विच आ के सतगुरु पिता जी आप जी दे दर्शन कीते, धन हो गया। मैं हुण आप जी दी सरनी पिया रहांगा, मैं आप जी दा ही हो गया, सतगुरु आप जी दे चरणी आ गया, आप जी दा ही हो गया। साध संगत जदों गुरु ग्रंथ साहिब दे चरणां च आपां नमस्कार करदे हां, जदों नमस्कार कर दित्ती है उदों गुरु दा ही हो जावे। इह साध संगत सिख दी करनी है, जिहड़ा गुरु साहब के चरणों च नमस्कार करके गुरु का ही हो जाए, भाव मन बुद्ध भी गुरु नूं दे दे, मन बेचै सतगुर कै पास ते सेवक कै कारज रास, उहदे फिर सारे कारज रास हो जाते हैं। महाराज मैं तुहाडी सरनी पिया रहांगा, मैनूं सिखी बख्शना करो जी। कहो बदन, बदन अपने भाव मुखार बिंद तो आप जी कृपा करके बचन कहना करो जी। धन गुरु हरगोबिंद साहब सच्चे पिता जी ने साध संगत अपने मुखारबिंद तो इस तरह उपदेश देना कीता
है।
पाठ सुन कर सतगुरु वचन करदे, जिहड़ा पढ़दा है सुनदा है गुरु दे शब्द दी ते विचार करदा है, गुरु साहब वचन करदे हन कि गुरबाणी दे शब्द नूं जीव तू पढ़ना पकार है गुरसिख भाई जमाल, ते इसे तरह सुनना कर गुरु दी कथा, कीर्तन सुनना कर, विचार सुनना कर, धरो सिदक तिम कर्म कमावो, ते सिदक नूं धारना कर, श्रेष्ठ कर्म कमाउणा कर। श्रेष्ठ कर्म जिहड़े गुरसिखी दे विच सतगुरु ने सेवा सिमरन नाम जपना, भाव के किसी ने चोरी जारी ठगी नहीं झूठ नहीं बोलना, इसे तरह लालची नहीं होना, संतोख दे विच रहना, एक कर्म कमाउणा कर जीव। ऐ भाई तात परे, असल दे विच जिहड़ा तत है ओनू वेखना कर, ओनू जानना कर। सो सार संग तत की है, तत है उस अकाल पुरख वाहिगुरु है, तात्पर्य जिहड़ा उह शब्द जदों पढ़दे हां आपां सुणदे हां उहदा तात्पर्य जानना है, क्योंकि सत संगत जी तत्ता सार ना जाणी, नंद साहिब आपां रोज पढ़दे हां, ਲੇਕਿਨ ਇਹਦੇ ਵਿੱਚ ਗੁਰਬਾਣੀ ਚ ਬਚਨ ਆਉਂਦਾ ਹੈ ਤੱਤੈ ਸਾਰ ਨਾ ਜਾਣੀ ਗੁਰੂ ਬਾਜ, ਤੱਤੈ ਸਾਰ ਨਾ ਜਾਣੀ। ਤੱਤੇ ਦਾ ਮਤਲਬ ਤੱਤਾ ਨਹੀਂ ਹੈ, ਤੱਤੇ ਦਾ ਮਤਲਬ ਤੱਤ ਦੀ ਸਾਰ ਨਹੀਂ ਜਾਣੀ। ਤੱਤ ਦੀ ਸਾਰ, ਤੱਤ ਕੀ ਹੈ? ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਸਾਰਿਆਂ ਦੇ ਵਿੱਚ ਹੈ, ਪ੍ਰਕਾਸ਼ਮਾਨ ਹੈ ਭਾਈ। ਉਸ ਤੱਤ ਦੀ ਸਾਰ ਕਿਸੇ ਨੇ ਨਹੀਂ ਜਾਣੀ। ਕਿੱਦਾਂ ਨਹੀਂ ਜਾਣੀ ਗਈ ਜੀ? ਗੁਰੂ ਤੋਂ ਬਿਨਾਂ ਨਹੀਂ ਜਾਣ ਸਕਦਾ। ਇਸ ਕਰਕੇ ਗੁਰੂ ਸਾਹਿਬ ਬਚਨ ਕਰਦੇ, ਜਿਹੜਾ ਸ਼ਬਦ ਹੈ ਉਸ ਸ਼ਬਦ ਦੇ ਤਾਤਪਰਜ ਨੂੰ ਸਮਝਣਾ ਕਰ, ਤੇ ਤਾਤਪਰਿ ਤਿਸ ਕੋ ਲੱਖ ਪਾਵੋ। ਤਾਤਪਰਜ ਨੂੰ ਸਮਝ ਕੇ ਉਸ ਸ਼ਬਦ ਨੂੰ ਹਿਰਦੇ ਦੇ ਵਿੱਚ ਉਹਦਾ ਅਰਥ ਵਸਾਉਣਾ ਕਰ। ਜਿੰਨੇ ਵੀ ਤਨ ਉਸ ਪਰਮਾਤਮਾ ਨੇ ਜੱਗ ਦੇ ਵਿੱਚ ਪੈਦਾ ਕੀਤੇ, ਹੁਣੇ ਉਪਦੇਸ਼ ਦੇਣ ਲੱਗੇ, ਅੱਗੇ ਵਿਦਾਂਤ ਵੀ ਆ ਰਿਹਾ। ਪਰ ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਚਨ ਕਰ ਰਹੇ ਹਨ ਕਿ ਜਿੰਨੇ ਵੀ ਤੱਤ, ਜਿੰਨੇ ਵੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਪੈਦਾ ਕੀਤੇ, ਪੰਜ ਤੱਤ ਦੇ ਬਣਾਉਣਾ ਕੀਤੇ ਹਨ। ਪੰਜ ਤੱਤ ਜਿਹੜੇ ਹਨ, ਪੌਣ, ਪਾਣੀ, ਅਗਨੀ, ਇਸੇ ਤਰ੍ਹਾਂ ਧਰਤੀ ਤੇ ਆਕਾਸ਼, ਇਹ ਪੰਜ ਤੱਤ ਹਨ। ਇਹ ਪੰਜਾਂ ਤੱਤਾਂ ਦੇ ਸਰੀਰ ਬਣਾਉਣਾ ਕੀਤੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੇ। ਆਹ ਵੇਖ ਲਓ, ਜੇ ਪੰਜਾਂ ਤੱਤਾਂ ਦਾ ਸਰੀਰ ਹੈ, ਕੋਈ ਤਿੰਨਾਂ ਦਾ ਬਣਾ ਸਕਦਾ? ਕੋਈ ਚੌਵਾਂ ਦਾ ਬਣਾ ਸਕਦਾ? ਕੋਈ ਦੋਵਾਂ ਤੱਤਾਂ ਦਾ ਬਣਾ ਸਕਦਾ? ਨਹੀਂ। ਇਹ ਜਿਹੜੇ ਸਰੀਰ, ਮਨੁੱਖਾ ਸਰੀਰ ਹਨ, ਇਹ ਪੰਜਾਂ ਤੱਤਾਂ ਦੇ ਹੀ ਹੈ। ਸਤਿਗੁਰ ਬਚਨ ਕਰਦੇ ਹਨ ਕਿ ਭਾਈ ਘੱਟ ਵੱਧ ਕੋਈ ਨਹੀਂ ਉਸ ਅਕਾਲ ਪੁਰਖ ਨੇ ਜਿਹੜੇ ਬਣਾਉਣਾ ਕੀਤੇ ਹਨ। ਅੰਤਸ਼ਕਰਨ ਜਿਹੜਾ, ਇਹ ਤੇ ਇੰਦਰਿਆਂ ਨੂੰ ਇਹ ਮੰਨਣਾ ਕਰ ਕਿ ਅੰਤਸ਼ਕਰਨ ਵਿੱਚ ਉਸ ਪਰਮਾਤਮਾ ਨੇ ਸਾਰੇ ਇੰਦਰੇ ਪੈਦਾ ਕੀਤੇ ਤੇ ਸਾਰਾ ਤਨ ਪੈਦਾ ਕੀਤਾ, ਬਣਾਇਆ ਹੈ ਪੰਜ ਤੱਤਾਂ ਦਾ, ਸੂਖਮ ਤੇ ਸਤੂਲ। ਇਹ ਭਾਈ ਜਮਾਲ ਜਿੱਥੇ ਕਿੱਥੇ ਵੀ ਦੇਖੇਗਾ, ਇੱਕੋ ਹੀ ਚੇਤਨ ਅਕਾਲ ਪੁਰਖ ਵਾਹਿਗੁਰੂ, ਉਹਦੀ ਚੇਤਨ ਸਤਾ ਹੈ। ਉਹਦੀ ਚੇਤਨ ਸਤਾ ਦੇ ਵਿੱਚ ਹੀ ਇਹ ਸਾਰੀ ਸੰਸਾਰ ਵਿੱਚ ਸਰਸ ਹਰਕਤ ਹੋ ਰਹੀ ਹੈ। ਉਸ ਪਰਮਾਤਮਾ ਦੀ ਹੀ ਸਤਾ ਸਫੁਰਤੀ ਹੈ, ਤੇ ਤਾਂ ਅਸੀਂ ਸਾਡੇ ਅੰਗ ਹਿੱਲ ਰਹੇ, ਅਸੀਂ ਜ਼ਬਾਨ ਬੋਲ ਰਹੀ, ਅੱਖਾਂ ਦੇਖ ਰਹੀਆਂ, ਕੰਨ ਸੁਣ ਰਹੇ, ਸਾਰੇ ਇੰਦਰੇ ਸਾਡੇ ਚੱਲ ਰਹੇ ਹੈ। ਇਹ ਸਤਿਗੁਰੂ ਵਾਹਿਗੁਰੂ ਅਕਾਲ ਪੁਰਖ ਦੀ ਸਾਹਿਬ ਦੀ ਚੇਤਨ ਸਤਾ ਹੈ ਇਹ ਭਾਈ। ਜਿਹੜਾ ਚੇਤਨ ਅਕਾਲ ਪੁਰਖ ਹੈ ਉਹਦੇ ਵਿੱਚ ਭੇਦ ਕੋਈ ਨਹੀਂ। ਇਹ ਜਿਹੜਾ ਬਚਨ ਤੈਨੂੰ ਕਹਿ ਦਿੱਤਾ, ਇਹਦੇ ਵਿੱਚ ਕੋਈ ਭੇਦ ਨਹੀਂ ਹੈ ਭਾਈ। ਤੇ ਇਹ ਜੇ ਇਮ, ਇਹ ਚੀਜ਼ ਨੂੰ ਜਿਹੜਾ ਸਿੱਖ ਜਾਣ ਲੈਂਦਾ ਕਿ ਸਭਾ ਘੱਟ ਰਾਮ ਬੋਲਾ, ਰਾਮਾ ਬੋਲਾ, ਰਾਮ ਬਿਨਾ ਕੋ ਬੋਲਿਆ ਰੇ, ਕੋਈ ਨਹੀਂ ਬੋਲਦਾ, ਇਹ ਕੋਈ ਬੋਲ ਰਿਹਾ ਹੈ, ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਹੈ, ਸਾਰੇ ਜਰੇ ਜਰੇ ਕਿਨਕੇ ਕਿਨਕੇ ਵਿੱਚ ਹੈ, ਤੋ ਘੱਟ ਘੱਟ ਮੈਂ ਅਰਜੂ ਵਸਿਆ ਸੰਤਨ ਕਹਿਓ ਪੁਕਾਰ, ਘਟਾਂ ਘਟਾਂ ਦੇ ਵਿੱਚ ਉਹ ਵਸ ਰਿਹਾ ਹੈ। ਜਿਹੜੇ ਸਿੱਖ ਨੇ ਇਹ ਜਾਣ ਲਿਆ ਹੈ, ਜਿਹੜੇ ਸਿੱਖ ਨੇ ਇਸ ਚੀਜ਼ ਨੂੰ ਸਮਝ ਲਿਆ ਹੈ, ਚੇਤਨ ਸਦਾ ਜੋ ਅਕਾਲ ਪੁਰਖ ਦੀ ਹੈ ਜੀ, ਤੇਈ ਉਸ ਗੁਰਸਿੱਖ ਦੇ ਜੰਮਣ ਮਰਨ ਦੇ ਬੰਧਨ ਕੱਟੇ ਜਾਂਦੇ, ਆਵਾਗਾਉਣ ਦਾ ਚੱਕਰ ਉਹਦਾ ਖਤਮ ਹੋ ਜਾਂਦਾ ਹੈ। ਉਹ ਇਸ ਸੰਸਾਰ ਦੇ ਸਾਧ ਸੰਗਤ ਜੀ ਜੰਮ ਕੇ ਆ ਗਿਆ, ਮਰ ਕੇ ਚਲੇ ਗਿਆ, 84 ਦਾ ਗੇੜਾ ਤਾਂ ਖਤਮ ਹੈ, ਤੇ ਮਨੁੱਖਾ ਜਨਮ ਦੇ ਵਿੱਚ ਵੀ ਸਾਧ ਸੰਗ ਖਤਮ ਹੋ ਕੇ ਉਸ ਅਕਾਲ ਪੁਰਖ ਜਿਹਨੇ ਉਸ ਚੇਤਨ ਨੂੰ ਜਾਣ ਲਿਆ, ਉਹਦੇ ਵਿੱਚ ਹੀ ਉਹ ਭੇਤ ਹੋ ਗਿਆ। ਹੁਣ ਭਾਈ ਜਮਾਲ ਨੇ ਸੁਣ ਕੇ ਇੱਕ ਬੇਨਤੀ ਕਰਨਾ ਕੀਤੀ ਸਤਿਗੁਰੂ ਪਿਤਾ ਜੀ ਦੇ ਚਰਨਾਂ ਵਿੱਚ, ਸਤਿਗੁਰੂ ਬਚਨ ਸਹਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਕੋ ਚੇਤਨ ਸਾਰਿਆਂ ਵਿੱਚ, ਇਹ ਇੱਕੋ ਹੀ ਹੈ ਨਾ ਸਾਰਿਆਂ ਵਿੱਚ, ਸਤਿਗੁਰ ਸਾਰਿਆਂ ਵਿੱਚ ਪਰਮਾਤਮਾ ਹੀ ਹੈ, ਇੱਕੋ ਹੀ ਚੇਤਨ ਹੈ ਜੇ ਤਾਂ। ਫਿਰ ਸਤਿਗੁਰੂ ਜੀ, ਫਿਰ ਇੱਕ ਬੰਦਾ ਛਕ ਲਵੇਗਾ ਪ੍ਰਸ਼ਾਦਾ, ਇੱਕ ਬੰਦਾ ਮਨੁੱਖ ਜਿਹੜਾ ਆਹਾਰ ਛਕੇਗਾ ਤਾਂ,
ਤ੍ਰਿਪਤ ਹੋਵੇ ਸਰਭੰਗ,
ਸਤਿਗੁਰ ਫਿਰ ਕਿਉਂ ਨਾ ਤ੍ਰਿਪਤ ਹੋਵੇ? ਜੇ ਤੇ ਸਾਰਿਆਂ ਚ ਚੇਤਨ ਸਤਾ ਹੈ, ਕਿ ਸਵਾਲ ਉੱਠ ਖਲੋਤਾ ਹੈ ਨਾ, ਕੁਐਸਚਨ ਕੀਤਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਰਿਆਂ ਦੇ ਵਿੱਚ, ਫਿਰ ਇੱਕੋ ਹੀ ਬੰਦਾ ਪ੍ਰਸ਼ਾਦਾ ਛਕ ਲਵੇ ਤੇ ਸਾਰੇ ਤ੍ਰਿਪਤ ਹੋ ਜਾਣਗੇ, ਜੇ ਚੇਤਨ ਇੱਕ ਹੀ ਹੈ ਤਾਂ। ਫਿਰ ਸਤਿਗੁਰੂ ਜੀ, ਜੇ ਇੱਕ ਨੂੰ ਗਿਆਨ ਹੋ ਜਾਵੇ, ਇੱਕ ਨੂੰ ਗਿਆਨ ਪ੍ਰਾਪਤ ਹੋ ਜਾਵੇ, ਇੱਕ ਸਿਮਰਨ ਭਗਤੀ ਕਰਦਾ, ਤਾਂ ਫਿਰ ਸਾਰਿਆਂ ਨੂੰ ਗਿਆਨ ਹੋ ਜਾਣਾ ਚਾਹੀਦਾ, ਜੇ ਸਾਰਿਆਂ 'ਚ ਇੱਕ ਚੇਤਨ ਹੈ। ਇਹ ਕਿਉਂ ਅਗਿਆਨ ਕਿਉਂ ਨਾ ਖੋਣ? ਭਾਵ ਕਿ ਅਗਿਆਨ ਕਿਉਂ ਨਾ ਜਾਵੇ ਉਹਨਾਂ ਸਾਰਿਆਂ ਦਾ, ਜੇ ਸਾਰਿਆਂ ਚ ਇੱਕ ਪਰਮਾਤਮਾ ਹੀ ਹੈ ਤਾਂ? ਇਹ ਸਵਾਲ ਕੀਤਾ ਹੈ ਤੇ ਸਤਿਗੁਰੂ ਜੀ, ਜਿਹੜਾ ਪ੍ਰਸ਼ਾਦਾ ਛਕਦਾ ਉਹ ਤ੍ਰਿਪਤ ਹੋ ਸਕਦਾ, ਦੂਸਰੇ ਦੀ ਭੁੱਖ ਨਹੀਂ ਮਿਟਦੀ, ਜਿਹੜਾ ਛਕਦਾ ਉਹਦੀ ਤ੍ਰਿਪਤ ਹੁੰਦਾ ਹੈ ਉਹ। ਜੋ ਗਿਆਨੀ ਸੋ ਕੇਵਲ ਪਾਵੈ, ਕੇਵਲ ਦਾ ਮਤਲਬ ਮੁਕਤੀ, ਕੇਵਲ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਇਹ ਸਾਧ ਸੰਗਤ ਸਲੋਕ ਸਰੂਪ ਸਮੀਪ ਤੇ ਇਸੇ ਤਰ੍ਹਾਂ ਸੁਜੱਜ, ਚਾਰ ਮੁਕਤੀਆਂ ਜਿਹੜੀਆਂ ਆਮ ਹਨ, ਤੇ ਪੰਜਵੀਂ ਮੁਕਤੀ ਕੇਵਲ ਮੁਕਤੀ ਹੈ। ਕੇਵਲ ਮੁਕਤੀ ਉਹ ਹੈ ਸਾਧ ਸੰਗਤ ਜਿਹੜੀ ਅਕਾਲ ਪੁਰਖ ਦੇ ਵਿੱਚ ਹੀ ਅਭੇਦ ਹੋ ਜਾਂਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਗਿਆਨੀ ਹੋ ਜਾਂਦਾ ਹੈ ਤੇ ਕੇਵਲ ਤੇ ਫਿਰ ਉਹ ਹੀ ਪਾਉਂਦਾ ਹੈ, ਤੇ ਇਹ ਸਾਰੇ ਕਿਉਂ ਨੀ ਪਾ ਲੈਂਦੇ? ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਸ ਤਰ੍ਹਾਂ ਉੱਤਰ ਦੇਣਾ ਕੀਤਾ ਹੈ ਭਾਈ ਜਮਾਲ ਨੂੰ। ਇਹ ਜਮਾਲ ਵੇਖ ਲਾ, ਘਾਟ ਤੇ ਮੱਠ, ਘਾਟ ਮੱਠ ਦਾ ਮਤਲਬ ਹੈ ਘੜੇ, ਘੜੇ ਜੇ ਇੱਕ ਘੁਮਿਆਰ ਨੇ ਬਣਾਏ ਆ ਤੇ ਇੱਕੇ ਤਰ੍ਹਾਂ ਦੇ ਆ, ਬਹੁਤ ਜ਼ਿਆਦਾ ਹਨ ਘੜੇ ਬਣੇ ਹੋਏ, ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ। ਹੁਣ ਜੇ ਘੜਾ ਹੈ ਉਹਦੇ ਵਿੱਚ ਤਾਂ ਇੱਕ ਹੀ ਆਕਾਸ਼ ਹੈ ਨਾ, ਆਕਾਸ਼ ਜਿਸ ਤਰ੍ਹਾਂ ਆਪਾਂ ਸਾਧ ਸੰਗਤ ਇਸ ਬਿਲਡਿੰਗ ਦੇ ਵਿੱਚ ਬੈਠੇ ਹਾਂ, ਗੁਰੂ ਘਰ ਵਿੱਚ ਬੈਠੇ ਹਾਂ, ਆਹ ਜਿੰਨੀ ਬਿਲਡਿੰਗ ਉੱਤੋਂ ਘੇਰੀਏ ਇਹਨੂੰ ਆਕਾਸ਼ ਕਿਹਾ ਜਾਂਦਾ, ਇਸ ਚੀਜ਼ ਨੂੰ ਆਕਾਸ਼ ਕਿਹਾ ਜਾਂਦਾ ਹੈ। ਸੋ ਜਿਸ ਤਰ੍ਹਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਚਨ ਕਰਦੇ, ਜਿਹੜੇ ਘੱਟ ਤੇ ਮੱਠ, ਇਹ ਘੱਟ ਮੱਠ ਦਾ ਜਿਹੜਾ ਭੇਦ ਹੈ ਇਹਦੇ ਵਿੱਚ, ਜਿਸ ਤਰ੍ਹਾਂ ਸਾਰਿਆਂ 'ਚ ਇੱਕ ਆਕਾਸ਼ ਹੀ ਦਿਸਦਾ ਹੈ, ਪ੍ਰਤੀਬਿੰਬ ਜੇ ਸਾਰਿਆਂ 'ਚ ਪਾਣੀ ਪਾ ਦਿਓ ਤੇ ਪ੍ਰਤੀਬਿੰਬ ਆਕਾਸ਼ ਦਾ ਹੀ ਦਿਸਦਾ ਹੈ, ਹਰ ਇੱਕ ਦੇ ਵਿੱਚ ਹੀ ਦਿਸੇਗਾ। ਜਿਸ ਤਰ੍ਹਾਂ ਇਸ ਤਰ੍ਹਾਂ ਇੱਕੋ ਹੀ ਆਕਾਸ਼ ਸਾਰਿਆਂ ਵਿੱਚ ਦਿਸਦਾ ਹੈ। ਇਹ ਜਮਾਲ ਇਹ ਨਿਰਣੇ ਕਰਨ ਦੇ ਨਾਲ ਥੋੜਾ ਜਿਹਾ ਜੇ ਨਿਰਣਾ ਕਰ ਲਈਏ, ਥੋੜੀ ਜਿਹੀ ਵਿਚਾਰ ਕਰ ਲਈਏ, ਇਹ ਸਾਰਾ ਕੁਝ ਜਿਹੜਾ ਭੇਦ ਜਾਣ ਲਵਾਂਗੇ ਸਮਝ ਜਾਵੇਗਾ। ਹੁਣ ਘੜਾ ਜਿਹੜਾ, ਘੜਾ ਬਰਾਬਰ ਇੱਕ ਹੈ, ਜੋ 4 ਕਿਲੋ ਦਾ 4 ਕਿਲੋ ਦੇ ਘੜੇ ਸਾਰੇ ਹਨ, 10 ਕਿਲੋ ਦੇ 10 ਕਿਲੋ ਦੇ ਘੜੇ ਸਾਰੇ ਹਨ, ਪਰ ਉਹਨਾਂ ਦਾ ਆਕਾਰ ਇੱਕ, ਉਹਦੇ ਵਿੱਚ ਆਕਾਸ਼ ਇੱਕ ਹੈ, ਤੇ ਇਸ ਕਰਕੇ ਜਿਸ ਘੜੇ ਦੇ ਵਿੱਚ ਜਿਹੜੀ ਵਸਤੂ ਪਾਵਾਂਗੇ ਉਹੀ ਹੀ ਪਵੇਗੀ। ਤੇ ਉਹਨਾਂ ਦੇ ਵਿੱਚ ਹੀ ਤਿਸਤੇ, ਮਤਲਬ ਇਸੇ ਤਰ੍ਹਾਂ ਨਿਕਸ਼ਤ, ਉਹਦੇ ਤੋਂ ਜਦੋਂ ਜਿਹੜੀ ਵਸਤੂ ਪਾਵਾਂਗੇ ਉਹੀ ਉਹਦੇ ਚੋਂ ਨਿਕਲੇਗੀ, ਆਪਾਂ ਵੇਖਦੇ ਹਾਂ ਭਾਈ। ਤੇ ਜਿਸ ਮੱਠ ਦੇ ਵਿੱਚ, ਉਸ ਘੜੇ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਜਦੋਂ ਆਪਾਂ ਦੀਪਕ ਬਾਲ ਦਈਏ, ਭਾਵ ਕੇ ਦੀਵਾ ਜਲਾ ਦਈਏ, ਉਸੇ ਹੀ ਘੜੇ ਦੇ ਵਿੱਚ ਉਜਿਆਰਾ ਹੁੰਦਾ ਹੈ, ਉਸੇ ਘੜੇ ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਜੇ ਇਸ ਕੋਠੇ ਦੇ ਵਿੱਚ ਆਪਾਂ ਜਗਾਉਂਦੇ ਹਾਂ, ਇਸ ਸਾਧ ਸਿੰਘ ਬਿਲਡਿੰਗ ਦੇ ਵਿੱਚ ਆਪਾਂ ਲਾਈਟ ਜਗਾਈ ਤਾਂ ਉਸੇ 'ਚ ਹੀ ਉਜਾਰਾ ਹੋ ਰਿਹਾ ਹੈ ਨਾ, ਜੇ ਦੂਸਰੇ ਕਮਰੇ 'ਚ ਜਗਾਵਾਂਗੇ ਨਹੀਂ, ਉਹ ਨਾ ਜਗਾਵਾਂਗੇ ਨਹੀਂ ਹੋਵੇਗਾ। ਇਸ ਤਰ੍ਹਾਂ ਗੁਰੂ ਸਾਹਿਬ ਬਚਨ ਕਰਦੇ, ਦ੍ਰਿਸ਼ਟਾਂਤ ਦੇ ਰਹੇ ਹਨ ਜੀ ਵਿਦਾਂਤ ਮੁਤਾਬਕ। ਇਸ ਤਰ੍ਹਾਂ ਜਾਣਨਾ ਕਰ ਭਾਈ ਜਮਾਲ, ਜਿੱਦਾਂ ਭੋਜਨ ਖਾਣ ਦਾ ਬਾਰੇ ਤੂੰ ਕਿਹਾ ਕਿ ਜੇ ਇੱਕ ਛਕ ਲਵੇ ਤਾਂ ਸਾਰੇ ਹੀ ਛਕ ਲੈਣਗੇ, ਪਰ ਨਹੀਂ, ਜਿਹੜੇ ਘੜੇ ਦੇ ਵਿੱਚ ਜਿੰਨਾ ਜਿੰਨਾ ਆਕਾਸ਼ ਹੈ, ਜੋ ਜੋ ਵਸਤੂ ਹੈ ਉਹੀ ਉਹੀ ਪ੍ਰਤੀਤ ਹੋਵੇਗੀ, ਉਹ ਦਿਸੇਗੀ। ਇਹ ਮਾਨਣਾ ਕਰੋ ਵੀ ਜਿਹੜਾ ਧਰਮ, ਪ੍ਰਾਣਾ ਦਾ ਧਰਮ ਕੀ ਹੈ? ਪਾਣੀ। ਜੇ ਜਲ ਛਕਾਂਗੇ ਤੇ ਤਾਂ ਸਾਧ ਸੰਗਤ ਜੀਵਤ ਰਹਿ ਸਕਦੇ ਹਾਂ, ਇਹ ਪ੍ਰਾਣਾ ਦਾ ਧਰਮ ਹੈ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਆਪਾਂ ਸਾਇੰਸ ਵੀ, ਮੈਡੀਕਲ ਸਾਇੰਸ ਵੀ ਇਹ ਕਹਿੰਦੀ ਹੈ ਕਿ 72 ਗੁਣਾ ਸਰੀਰ ਦੇ ਵਿੱਚ ਪਾਣੀ ਹੁੰਦਾ ਹੈ, ਜਲ ਹੁੰਦਾ ਹੈ, ਤੇ ਪਾਣੀ ਭਾਵ ਰੋਟੀ ਨਾ ਖਾਵੇ ਕੁਝ ਸਮਾਂ ਤੇ ਬਚ ਸਕਦਾ ਹੈ, ਬਿਲਕੁਲ ਜਲ ਨਾ ਛਕੇ ਤੇ ਫਿਰ 60-70 ਦੇਣੀ ਬਾਹਰ ਰਹਿ ਸਕਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਹਨ ਇਹ ਪ੍ਰਾਣਾ ਦਾ ਜਿਹੜਾ ਧਰਮ ਹੈ ਭਾਈ, ਮਨ ਨੂੰ ਜਿਸ ਤਰ੍ਹਾਂ ਪਾਣੀ ਛਕ ਲੈਂਦੇ ਹਾਂ, ਮਨ ਦਾ ਧਰਮ ਜਿਹੜਾ ਉਹ ਗਿਆਨ ਹੈ, ਮਨ ਤੇ ਤਾਂ ਹੀ ਸਮਝੇਗਾ, ਮਨ ਸਮਝਾਵਣ ਕਾਰਨ ਕਛੂਕ ਪੜ੍ਹੀ ਹੈ ਗਿਆਨ, ਥੋੜਾ ਜਿਹਾ ਗਿਆਨ ਪੜਾਂਗੇ ਤਾਂ ਹੀ ਮਨ ਸਮਝ ਆਵੇਗਾ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ, ਮਨ ਦਾ ਧਰਮ ਗਿਆਨ ਹੈ। ਇਹ ਜਮਾਲ ਜਿਹੜੀ ਉਹ ਸਰੀਰ ਦੇ ਅੰਦਰ ਆਤਮਾ ਹੈ, ਉਹ ਸਾਖੀ ਹੈ, ਉਹ ਸਾਖੀ ਦਾ ਮਤਲਬ ਗਵਾਹੀ ਵੀ ਹੁੰਦੀ ਹੈ, ਆਤਮਾ ਦਾ ਕਰਕੇ ਹੀ ਉਹ ਸਰੀਰ ਹੈ, ਉਸ ਘੜੇ ਦੇ ਵਿੱਚ ਇਹ ਜਿਹੜਾ ਘੜਾ ਹੈ ਸਰੀਰ ਰੂਪੀ, ਇਹਦੇ ਵਿੱਚ ਆਤਮਾ ਹੈ, ਜਿਸ ਤਰ੍ਹਾਂ ਇਸ ਤਰ੍ਹਾਂ ਭਾਈ ਜਿਹੜਾ ਭੇਦ ਹੈ ਗੁਰੂ ਸਾਹਿਬ ਜੀ ਹੁਣ ਤਿੰਨ ਤਰ੍ਹਾਂ ਦਾ ਭੇਦ ਦੱਸ ਰਹੇ ਹਨ, ਭਾਵ ਕਿ ਸਵੈ ਸੁਜਾਤ, ਵਿਜਾਤੀ ਤੇ ਸਵੈਗਤ, ਸੁਗਤ ਭੇਦ ਜਿਹਨੂੰ ਕਹਿੰਦੇ। ਇਸੇ ਤਰ੍ਹਾਂ ਇਹ ਤਿੰਨ ਭੇਦ ਆ, ਤਿੰਨਾਂ ਭੇਦਾਂ ਦੇ ਬਾਰੇ ਉਸ ਅਕਾਲ ਪੁਰਖ ਦਾ ਵਿਖਿਆਨ ਕਰਨ ਲੱਗੇ ਮਹਾਰਾਜ। ਬਚਨ ਕਰਦੇ ਹਨ ਕਿ ਭੇਦ ਸੁਜਾਤ, ਵਿਜਾਤੀ, ਜੁਗਤ, ਸੁਗਤ, ਸੁਗਤ ਨਾ। ਇਹ ਜਿਹੜੀ ਭੇਦ ਵਿਜਾਤ ਨਾ, ਉਹ ਪਰਮਾਤਮਾ ਵਿਜਾਤੀ ਹੈ, ਨਾ ਜਾਤ ਚ ਹੈ, ਨਾ ਸਾਧ ਸਿੰਘ ਸੁਗਤ ਹੈ, ਆਪਣੇ ਆਪ ਭੇਦ ਹੈ। ਇਹਦਾ ਅੱਗੇ ਵਿਖਿਆਨ ਕਰਦੇ ਹਨ ਜੀ। ਸਭ ਤੋਂ ਨਿਆਰਾ ਹੈ ਬ੍ਰਹਮ, ਉਹ ਅਕਾਲ ਪੁਰਖ ਜਿਹੜਾ ਸਾਰਿਆਂ ਤੋਂ ਨਿਆਰਾ ਹੈ। ਮਾਰੇ ਸੱਚੇ ਪਾਤਸ਼ਾਹ ਜਿਹੜਾ ਹੈ, ਅਕਾਲ ਪੁਰਖ ਜਿਹੜਾ ਜ਼ਰੇ ਜ਼ਰੇ ਚ ਹੈ, ਲੇਕਿਨ ਫੇਰ ਵੀ ਸਾਰਿਆਂ ਤੋਂ ਨਿਆਰਾ ਹੈ। ਇਹ ਸੁਜਾਤੀ ਜਿਹੜਾ ਸਾਧ ਸੰਗਤ, ਇਸੇ ਤਰ੍ਹਾਂ ਵੇਖ ਲਓ ਜਿਸ ਤਰ੍ਹਾਂ ਆਪਣਾ ਇੱਕ ਜਾਤ ਹੋ ਜਾਂਦੀ ਹੈ, ਜਾਤੀ ਵਿਜਾਤੀ ਸਵੈਗਤ ਸੁਗਤ ਭੇਦ ਰਹਿਤ ਹੈ। ਜਾਤੀ ਦਾ ਮਤਲਬ ਮਨੁੱਖ ਦੀ ਜਾਤ ਹੈ, ਦਾ ਹੋਰ ਜਾਤਾਂ ਹਨ। ਵਿਜਾਤ ਦਾ ਮਤਲਬ ਮਨੁੱਖ ਤੋਂ ਜਿਸ ਤਰ੍ਹਾਂ ਸਾਧ ਸੰਗਤ ਪਸ਼ੂ ਪੰਛੀ ਆਦਿਕ, ਇਸੇ ਤਰ੍ਹਾਂ ਸਵੈਗਤ ਦਾ ਵਿੱਚ ਮੈਂ ਤਾਂ ਆਪਣੇ ਆਪ ਚ ਭੇਦ ਹੋਣਾ। ਇਹ ਗੁਰੂ ਸਾਹਿਬ ਬਚਨ ਕਰਦੇ ਹਨ ਜਿਮ, ਇਸੇ ਤਰ੍ਹਾਂ ਸਾਧ ਸੰਗਤ ਜੇ ਇਹ ਸੁਜਾਤੀ ਹੈ, ਸਜਾਤੀਵਾਨ, ਜਿਸ ਤਰ੍ਹਾਂ ਬਿਰਛ ਜਿਹੜਾ ਹੈ ਉਹ ਸਜਾਤੀਵਾਨ ਹੈ, ਸਵੈ ਜਾਤੀ ਭਾਵ ਕਿ ਉਹ ਦੂਸਰੀ ਜਾਤੀ ਹੈ ਜਿਸ ਤਰ੍ਹਾਂ ਮਨੁੱਖ ਤੋਂ। ਪਰ ਇਹ ਹੁਣ ਮਨੁੱਖ ਦੀ ਤੇ ਜਾਤ ਹੋ ਗਈ ਤੇ ਸੁਜਾਤ ਹੋ ਗਿਆ ਦਰਖਤ, ਪਰ ਇਸ ਤਰ੍ਹਾਂ ਬ੍ਰਹਮ ਨਹੀਂ ਹੈ। ਪਰਮਾਤਮਾ ਜਿਹੜਾ ਨਿਰੰਤਰ ਇੱਕੋ ਹੀ ਹੈ, ਉਹ ਸੁਜਾਤੀ ਭੇਦ ਨਹੀਂ, ਉਹਦੇ ਵਿੱਚ ਸੁਗਤ ਭੇਦ ਨਹੀਂ ਹੈ, ਵਿਜਾਤੀ ਉਹਦਾ ਭੇਦ ਕੋਈ ਨਹੀਂ ਹੈ। ਜਿਸ ਤਰ੍ਹਾਂ ਦਰਖਤ ਦਾ ਜਿਹੜਾ ਪੱਥਰ ਹੈ ਉਹ ਵਿਜਾਤੀ ਹੈ, ਦਰਖਤ ਇੱਕ ਜਾਤ ਮੰਨ ਲਓ, ਉਹਦਾ ਵਿਜਾਤੀ ਪੱਥਰ ਹੈ। ਜਿਸ ਤਰ੍ਹਾਂ ਤੇ ਉਹ ਵੀ ਬ੍ਰਹਮ ਜਿਹੜਾ ਹੈ ਉਹ ਵਿਖਿਆਤੀ ਭਾਵ ਬ੍ਰਹਮ ਨਹੀਂ ਹੈ, ਬ੍ਰਹਮ ਦੀ ਦੂਸਰੀ ਜਾਤ ਕੋਈ ਨਹੀਂ ਹੈ, ਤੇ ਬ੍ਰਹਮ ਦਾ ਦੂਸਰਾ ਕੋਈ ਰੂਪ ਹੋਰ ਨਹੀਂ ਹੈ ਜੀ। ਇਹ ਜਿਹੜਾ ਜਗਤ ਹੈ ਨਾ, ਇਹ ਜੜ ਹੈ, ਇਹ ਜੜ ਰੂਪ ਹੈ, ਸਿਰਫ ਇੱਕ ਚੇਤਨ ਬ੍ਰਹਮ ਹੈ। ਸਾਰਿਆਂ ਦੇ ਵਿੱਚ ਚੇਤਨ ਸਤਾ ਉਸੇ ਦੀ ਹੈ, ਜੇ ਉਹ ਚੇਤਨਾ ਖਿੱਚ ਲਵੇਗਾ ਆਪਣੀ, ਤੇ ਫਿਰ ਸਾਧ ਸੰਗਤ ਸਾਰਾ ਹੀ ਜਿਹੜੇ ਸਾਰਾ ਜੜ ਹੋ ਜਾਵੇ, ਸਾਰਾ ਸੰਸਾਰ ਜੜ ਹੋ ਜਾਵੇ। ਜਿਸ ਤਰ੍ਹਾਂ ਆਪਾਂ ਵੇਖ ਲਈਏ, ਇੱਕ ਬਿਜਲੀ ਆਉਂਦੀ ਹੈ, ਲਾਈਟ ਪਤਾ ਨਹੀਂ ਕਿੱਥੋਂ ਆਉਂਦੀ ਹੈ, ਜੇ ਸਾਧ ਸੰਗਤ ਜੀ ਵੇਖੋ ਤੇ ਥਰਮਲ ਪਲਾਂਟ ਬੜੇ ਵੱਡੇ ਲੱਗੇ ਆ, ਉਹਨਾਂ ਤੋਂ ਲਾਈਟ ਆ ਰਹੀ ਹੈ, ਪਰ ਆਹ ਲਾਈਟਾਂ ਸਾਰੀਆਂ ਉਸ ਲਾਈਟ ਨਾਲ ਜਗ ਰਹੀਆਂ, ਉਹ ਬਿਜਲੀ ਜਗ ਰਹੀ ਹੈ, ਚੱਲ ਰਹੀ ਹੈ। ਲੇਕਿਨ ਜੇ ਪਿਛਲੇ ਪਾਸਿਓਂ ਪਿੱਛੋਂ ਸਾਰਾ ਸਾਧ ਸੰਗਤ ਉਹ ਜਿਹੜਾ ਥਰਮਲ ਪਲਾਂਟ ਹੈ ਉਹ ਬਿਲਕੁਲ ਖਤਮ ਹੋ ਜਾਵੇ, ਬੰਦ ਹੋ ਜਾਵੇ, ਤੇ ਸਾਰੀ ਲਾਈਟ ਹੀ ਖਤਮ ਹੋ ਜਾਵੇ। ਇਸੇ ਤਰ੍ਹਾਂ ਉਹ ਪਰਮਾਤਮਾ ਦੀ ਸਤਾ ਸਾਰਿਆਂ ਦੇ ਵਿੱਚ ਹੈ, ਲੇਕਿਨ ਜਦੋਂ ਉਹ ਖਿੱਚ ਲਵੇਗਾ ਆਪਣੀ ਸਤਾ, ਉਦੋਂ ਫਿਰ ਗੁਰੂ ਸਾਹਿਬ ਦਸਮ ਪਾਤਸ਼ਾਹ ਦਸਮ ਬਾਣੀ ਚ ਚੌਪਈ ਸਾਹਿਬ ਦੇ ਵਿੱਚ ਬਚਨ ਕਰਦੇ ਆ, ਜਾਬੁਦ ਕਰਖ ਕਰਾ ਕਰ ਤਾਰਾ, ਪਰਜਾ ਧਰਤ ਤਬ ਦੇਹ ਅਪਾਰਾ, ਜਾਬਿਆ ਕਰਖ ਕਰਤ ਹੋ ਕਬਹੂ, ਤੋ ਮੈਂ ਮਿਲਤ ਦੇਹ ਧਰ ਸਭੂ। ਜਦੋਂ ਕਰਕਣ ਸ਼ਕਤੀ ਦੁਆਰਾ ਸਾਰਾ ਸਤ ਖਿੱਚ ਲਵੇਗਾ, ਫਿਰ ਸਾਧ ਸਿੰਘ ਚੇਤਨ ਸਦਾ ਸਾਰਿਆਂ ਦੀ ਖਤਮ ਹੋ ਜਾਵੇ। ਚੇਤਨ ਇੱਕ ਬ੍ਰਹਮ ਹੈ, ਉਹ ਬ੍ਰਹਮ ਹੀ ਸਾਰਿਆਂ ਦੇ ਵਿੱਚ ਹੈ ਜੀ। ਤੇ ਇਸੇ ਤਰ੍ਹਾਂ ਭੈ ਵਿਜਾਤੀ, ਵਿਜਾਤੀ ਭਾਵ ਕਿ ਦੋਨੋਂ ਜਾਣਨਾ ਕਰੋ, ਭਾਵ ਕਿ ਉਹਦੀ ਵਿਜਾਤ ਵੀ ਕੋਈ ਨਹੀਂ ਹੈ ਉਸ ਪਰਮਾਤਮਾ ਦੀ। ਬ੍ਰਹਮ ਜਿਹੜਾ ਸਦਾ ਸੱਤ, ਸੱਤ ਦਾ ਮਤਲਬ ਇੱਥੇ ਹੈ ਸਦਾ ਥਿਰ ਰਹਿਣ ਵਾਲਾ, ਸੱਤ ਦਾ ਮਤਲਬ ਆਪਾਂ ਸੱਚ ਵੀ ਅਰਥ ਕੱਢਦੇ ਹਾਂ, ਪਰ ਇਹਦਾ ਅਸਲ ਅਰਥ ਇਹ ਹੈ ਸਦਾ ਹੀ ਥਿਰ ਰਹਿਣ ਵਾਲਾ, ਜਿਹੜਾ ਜਿਸ ਤਰ੍ਹਾਂ ਆਪਾਂ ਗੁਰਬਾਣੀ ਵਿੱਚ ਜਪਜੀ ਸਾਹਿਬ ਦੇ ਵਿੱਚ ਰੰਭਤਾ ਦੇ ਵਿੱਚ ਬਚਨ ਆਉਂਦਾ, ਇੱਕ ਓਅੰਕਾਰ ਸੱਤ ਨਾਮ। ਸੱਤ ਦਾ ਮਤਲਬ ਹੈ ਸਦਾ ਥਿਰ ਰਹਿਣ ਵਾਲਾ, ਉਹਦਾ ਨਾਮ ਪ੍ਰਸਿੱਧ। ਇਸ ਤਰ੍ਹਾਂ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਬ੍ਰਹਮ ਸਦਾ ਸੱਤ ਚਿੱਤ ਅਵਿਨਾਸੀ, ਬ੍ਰਹਮ ਅਕਾਲ ਪੁਰਖ ਜਿਹੜਾ ਸੱਤ ਚੇਤਨ ਆਨੰਦ ਹੈ, ਅਵਿਨਾਸੀ ਦਾ ਮਤਲਬ ਨਾਸ਼ ਤੋਂ ਰਹਿਤ ਹੈ। ਇੱਕ ਪਰਮਾਤਮਾ ਹੀ ਨਾਸ਼ ਨਹੀਂ ਹੁੰਦਾ, ਸਾਰੀ ਸ੍ਰਿਸ਼ਟੀ ਪ੍ਰਕਿਰਤੀ ਨਾਸ਼ ਹੋ ਜਾਂਦੀ ਹੈ ਜੀ।
ਜੜ ਕਲਪਤ ਮਿਥਿਆ ਸਭ ਨਾਸੀ,
ਜੜ ਕਲਪਤ ਮਿਥਿਆ ਸਭ ਨਾਸੀ। ਜਦੋਂ ਆਪਾਂ ਇਹ ਕਲਪਨ ਕਰ ਲਵਾਂਗੇ ਸਭ ਜੜ ਹੈ, ਤਾਂ ਮਿਥਿਆ ਜਿਹੜੀ ਹੈ ਉਹ ਸਾਧ ਸੰਗਤ ਝੂਠ ਹੀ ਹੈ, ਸਾਰਾ ਕੁਝ ਜੋ ਸੰਸਾਰ ਹੈ, ਸੰਸਾਰਾਕਾਰ ਬਿਰਤੀ ਸਭ ਕੁਝ ਝੂਠ ਹੈ, ਜੋ ਸੰਸਾਰ ਹੈ ਇਹ ਜੱਗ ਜਿਹੜਾ ਹੈ ਸਾਧ ਸੰਗਤ ਸਭ ਝੂਠ ਹੈ, ਕਿਉਂਕਿ ਸਦਾ ਫਿਰ ਰਹਿਣ ਵਾਲਾ ਨਹੀਂ, ਇਹ ਜੱਗ ਧੂਏ ਕਾ ਪਹਾੜ। ਇਹ ਜਗ ਧੂਏ ਦਾ ਪਹਾੜ ਹੈ ਜੀਵ, ਇਹ ਤਾਂ ਸਦਾ ਨਾਸ਼ਵੰਤ ਹੈ, ਇੱਕੋ ਇੱਕ ਚੇਤਨ ਸਤਾ ਉਸ ਅਕਾਲ ਪੁਰਖ ਦੀ ਹੈ ਜੀ।
ਬ੍ਰਹਮ ਕੋ ਨਹੀਂ ਬਿਜਾਤੀ ਰਹੇ,
ਨਾ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦਾ। ਜਿਸ ਤਰ੍ਹਾਂ ਜੜ ਕਲਪਤ ਮਿਥਿਆ ਸਭ ਨਾਸੀ, ਜੜ ਜਿਹੜਾ ਹੈ ਸਾਰ ਸਿੰਘ ਜੀ ਉਹਨੂੰ ਕਲਪਤ ਕਰੀਏ ਤੇ ਮਿਥਿਆ ਜਿਹੜੀ ਸਾਰੀ ਨਸ ਜਾਂਦੀ ਹੈ, ਇਸੇ ਤਰ੍ਹਾਂ ਬ੍ਰਹਮ ਕੋ ਨਹੀਂ ਬਿਜਾਤੀ ਰਹੇ। ਬ੍ਰਹਮ ਵਿਜਾਤੀ ਵੀ ਕੋਈ ਨਹੀਂ, ਬ੍ਰਹਮ ਦਾ ਕੋਈ ਵਿਜਾਤ ਨਹੀਂ ਹੈ। ਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ, ਉਹਦਾ ਵਿਜਾਤ ਭਾਵ ਜੇ ਮਨੁੱਖ ਤੋਂ ਪਸ਼ੂ ਪੰਛੀ, ਇਸ ਤਰ੍ਹਾਂ ਉਹ ਪ੍ਰਮਾਤਮਾ ਦਾ ਕੋਈ ਹੋਰ ਵਿਜਾਤ ਨਹੀਂ ਹੈ ਜੀ। ਜਿਹੜਾ ਸਾਧ ਸੰਗਤ ਜੀ, ਜਾਂ ਤੇ ਭੇਦ ਬ੍ਰਹਮ ਨਹਿ ਲਹਿ, ਜਿਹੜਾ ਇਸ ਤਰ੍ਹਾਂ ਬ੍ਰਹਮ ਦਾ ਭੇਦ ਨਹੀਂ ਜਾਣਦਾ, ਜਿਸ ਤਰ੍ਹਾਂ ਬ੍ਰਿਖ ਦੇ ਸ਼ਾਖਾ ਤੇ ਟਾਹਣੇ ਹੁੰਦੇ, ਥੱਲੇ ਤਣਾ ਹੁੰਦਾ ਛੋਟਾ ਹੁੰਦਾ ਹੈ ਤੇ ਸ਼ਾਖ ਜਿਹੜੀ ਹੈ ਸਾਧ ਸੰਗਤ ਤੋਂ ਉੱਤੇ ਫਲਾਉ ਵਾਲੀ ਹੁੰਦੀ ਹੈ, ਇਸ ਤਰ੍ਹਾਂ ਵਿਜਾਤੀ ਹੁੰਦਾ ਹੈ ਸਾਧ ਸੰਗਤ ਸਵੈਗਤ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਟਾਣਾ ਛੋਟਾ ਹੈ, ਵੱਡੇ ਹਨ ਫਲਾਉ, ਤਣਾ ਛੋਟਾ ਹੈ, ਇਸ ਤਰ੍ਹਾਂ ਭਾਈ ਸੁਗਤ ਭੇਦ ਨਹੀਂ ਹੈ। ਉਸ ਪਰਮਾਤਮਾ ਦੇ ਵਿੱਚ ਸੁਗਤ ਭੇਦ ਵੀ ਨਹੀਂ ਹੈ, ਜਿਸ ਤਰ੍ਹਾਂ ਆਪਣੇ ਆਪ ਚ ਭੇਦ ਹੋਣਾ ਅੱਗੇ ਦੱਸਦੇ ਹਨ। ਜਿਸ ਤਰ੍ਹਾਂ ਮਨੁੱਖ ਦਾ ਅੰਗ ਹੈ ਸਿਰ ਛੋਟਾ ਹੈ, ਮੋਢੇ ਕੰਧੇ ਵੱਡੇ ਹਨ, ਬਾਹਾਂ ਸਾਧ ਸੰਗਤ ਵੱਖਰੀਆਂ ਲੰਮੀਆਂ, ਲੱਕ ਪਤਲਾ ਹੈ, ਇਸੇ ਤਰ੍ਹਾਂ ਮਨੁੱਖ ਦੇ ਵਿੱਚ ਵੀ ਭੇਦ ਹੈ ਨਾ, ਪਰ ਉਸ ਪਰਮਾਤਮਾ ਵਿੱਚ ਕੋਈ ਭੇਦ ਨਹੀਂ। ਸੁਗਤ ਭੇਦ ਰਹਿਤ ਹੈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਉਹ ਚੇਤਨ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹਦੇ ਵਿੱਚ ਇਹ ਸਾਧ ਸੰਗਤ ਜੀ, ਇਹ ਇਸ ਤਰ੍ਹਾਂ ਸਾਧ ਸੰਗਤ ਅਨੰਗ ਦਾ ਭਾਵ ਹੈ ਕਿ ਉਹ ਚੇਤਨ ਦਾ ਅੰਗ ਰਹਿਤ ਹੈ। ਅਨੰਗ ਦਾ ਮਤਲਬ ਅੰਗ ਤੋਂ ਰਹਿਤ, ਉਹ ਚੇਤਨ ਪਰਮਾਤਮਾ ਅਕਾਲ ਪੁਰਖ ਉਹਦਾ ਕੋਈ ਅੰਗ ਨਹੀਂ ਹੈ। ਜਿਸ ਤਰ੍ਹਾਂ ਥੋਲੇ ਦੇ ਵਿੱਚ ਬਚਨ ਆਉਂਦਾ ਹੈ ਸਹਿਸਤਾਵ ਨੈਣ, ਹੁਣ ਇਹਦੇ ਆਪਾਂ ਵਿਸਰਾਮ ਲਾਉਣਾ ਫਿਰ ਅਰਥ ਨਿਕਲੇ। ਸਹਿਸਤਾਵ ਨੈਣ ਨਨ ਨੈਣ ਹੈ ਤੂੰ, ਸਹਿਸ ਮੂਰਤ ਨਨਾਇਕ ਤੂੰ, ਸਹਿਸ ਪਾਦ ਬੇਮਲ ਨਨ ਏਕ ਪਾਦ ਗੰਧ ਬੇ, ਸਹਿਸਤਾਵ ਗੰਧ ਇਹ ਵਿਚਲਤ ਮੋਹੀ। ਕਿਉਂਕਿ ਜੇ ਆਪਾਂ ਇਹਦੇ ਵਿਸਰਾਮ ਲਾ ਕੇ ਪਾਠ ਕਰਾਂਗੇ ਫੇਰ ਤੇ ਸਾਨੂੰ ਅਰਥ ਸਪਸ਼ਟ ਹੋ ਜਾਵੇਗਾ। ਜੇ ਨਹੀਂ ਲਾਵਾਂਗੇ ਵਿਸਰਾਮ ਤੇ ਸਹਿਸਤਾਵ ਨੈਣ ਨਨ ਨੈਣ ਹੈ ਤੋ ਏਕੋ ਸਹਿਸ ਮੂਰਤ, ਇਹ ਫਿਰ ਪਤਾ ਨਹੀਂ ਲੱਗੇਗਾ ਕੀ ਕਹਿ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਬਾਰੇ ਇੱਕ ਬਚਨ ਕੀਤਾ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਜੇ ਤੁਹਾਨੂੰ ਨਿਰਗੁਣ ਸਰੂਪ ਚ ਵੇਖੀਏ, ਜੇ ਸਰਗਣ ਸਰੂਪ ਚ ਵੇਖੀਏ, ਸਹਿਸਤਾਵ ਨੈਣ ਮਹਾਰਾਜ ਜੀ, ਸੈਂਕੜੇ ਤੁਹਾਡੇ ਹੀ ਨੇਤਰ ਹੈ, ਇਹ ਸਾਰੇ ਨੇਤਰਾਂ ਦੀ ਸਤਾ ਤੁਹਾਡੀ ਹੈ, ਚੇਤਨ ਸਤਾ ਸਾਰਿਆਂ ਦੇ ਵਿੱਚ ਤੁਹਾਡੀ ਹੈ, ਸਹਿਸਤਾਵ ਨੈਣ ਤੁਹਾਡੇ ਨੇਤਰ ਬਿਆਨ ਜੋ ਦੁਨੀਆਂ ਸਾਰੀ ਚ ਵੇਖ ਰਿਹਾ ਤੁਹਾਡੇ ਹੀ ਨੇਤਰ ਵੇਖ ਰਹੇ ਤੇ ਨਾਨੇ ਮਾਰੇ ਬਚੇ ਗਏ ਨਨ ਨੈਣ ਹੈ ਤੁਹੇ ਕੋ। ਜੇ ਗੁਰੂ ਸਾਹਿਬ ਜੀ ਅਕਾਲ ਪੁਰਖ ਜੀ ਤੁਹਾਨੂੰ ਨਿਰਗੁਣ ਸਰੂਪ ਚ ਵੇਖੀਏ ਤੇ ਤੁਹਾਡਾ ਨੇਤਰ ਕੋਈ ਵੀ ਨਹੀਂ, ਨਿਰਗੁਣ ਨਿਰਾਕਾਰ ਹੋ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਸਹਿਸਤਾਵ ਨੈਣ ਨਨ ਨੈਣ ਹੈ ਤੁਹੇ ਕੋ, ਸਹਿਸ ਮੂਰਤ ਨਨਾਇਕ ਤੋਹੇ, ਜੇ ਵੇਖੀਏ ਤੇ ਜਿੰਨੀਆਂ ਮੂਰਤਾਂ ਸਾਰੀਆਂ ਤੁਹਾਡੀਆਂ, ਇਹ ਜਿੰਨੀਆਂ ਮੂਰਤਾਂ ਸਭ ਤੁਹਾਡੀਆਂ ਹੀ ਹੈ ਤੇ ਜੇ ਵੇਖੀਏ ਤਾਂ ਨਿਰਗੁਣ ਸਰੂਪ ਦੇ ਵਿੱਚ ਤੁਹਾਡੀ ਕੋਈ ਵੀ ਮੂਰਤ ਨਹੀਂ ਹੈ, ਤੁਸੀਂ ਨਿਰਾਕਾਰ ਹੋ। ਇਸੇ ਤਰ੍ਹਾਂ ਸੋਹਲੇ ਦੇ ਇਸੇ ਤਰ੍ਹਾਂ ਆਰਤੀ ਦੇ ਵਿੱਚ ਸਾਧ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੀ ਬੇਅੰਤਤਾ ਦੱਸੀ ਹੈ। ਇਸੇ ਤਰ੍ਹਾਂ ਸਾਧ ਸਿੰਘ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੱਥੇ ਵਿਦਾਂਤ ਦਾ ਸਾਰ ਸਵਰਣ ਕਰਕੇ ਤੇ ਸਿੱਖਾਂ ਨੂੰ ਸਮਝਾ ਰਹੇ ਹਨ ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਉਹ ਅਕਾਲ ਪੁਰਖ ਜਿਹੜਾ ਉਹ ਅਹਿ ਅਨੰਗ, ਉਹ ਅੰਗਾਂ ਤੋਂ ਰਹਿਤ, ਉਹਦਾ ਅੰਗ ਕੋਈ ਨਹੀਂ ਹੈ ਜੀ। ਐ ਜੀਵ ਐ ਗੁਰਸਿੱਖ ਹੈ ਪ੍ਰਾਣੀ ਭਾਈ ਜਮਾਲ, ਇਹ ਬ੍ਰਹਮ ਆਤਮਾ ਜਿਹੜੀ ਅਸਲ ਵਿੱਚ ਏਦਾਂ ਨਿਰਧਾਰੋ, ਆਪਣੇ ਹਿਰਦੇ ਦੇ ਵਿੱਚ ਧਾਰਨਾ ਕਰ ਕਿ ਇਹ ਆਤਮਾ ਉਸ ਪਰਮਾਤਮਾ ਦੀ ਹੈ, ਪਰ ਇਹ ਸਤਾ ਇਸ ਤਰ੍ਹਾਂ ਹੈ। ਅੱਗੇ ਦੱਸਦੇ ਹਨ, ਨਿਰਗੁਣ ਸਭ ਮੈਂ ਨਿਰਆਕਾਰ, ਨਿਰਾਕਾਰ ਦਾ ਮਤਲਬ ਹੈ ਨਿਰਾਕਾਰ, ਆਕਾਰ ਕੋਈ ਨਹੀਂ ਉਸ ਪਰਮਾਤਮਾ ਦਾ। ਇਹ ਜਿਹੜਾ ਸਦਾ ਹੈ ਸਾਧ ਸੰਗਤ, ਸਾਡੇ ਅੰਦਰ ਆਤਮਾ ਉਸ ਪਰਮਾਤਮਾ ਦੀ ਹੈ, ਪਰ ਜੇ ਵੇਖੀਏ ਤੇ ਸਾਧ ਸੰਗਤ ਜੀ ਉਹ ਪਰਮਾਤਮਾ ਦਾ ਉਹ ਸਰੂਪ ਹੀ ਕੋਈ ਨਹੀਂ ਹੈ। ਜੇ ਸਰਗਣ ਸਰੂਪ ਚ ਵੇਖੀਏ ਤੇ ਸਾਰੇ ਸਰੂਪ ਉਸੇ ਦੇ ਹਨ, ਸਾਰੇ ਉਹਨੇ ਬਣਾਏ ਹੋਏ ਹਨ। ਇਸ ਕਰਕੇ ਗੁਰੂ ਸਾਹਿਬ ਬਚਨ ਕਰਦੇ, ਨਿਰਗੁਣ ਸਭ ਮਹਿ ਨਿਰਆਕਾਰੋ, ਨਿਰਗੁਣ ਹੈ ਸਾਰਿਆਂ ਦੇ ਵਿੱਚ ਤੇ ਭਾਵ ਕਿ ਉਹਦਾ ਗੁਣ ਨਹੀਂ ਹੈ, ਸਾਰਿਆਂ ਤੋਂ ਵੱਖਰਾ ਹੈ ਤੇ ਸਾਰਿਆਂ ਦੇ ਵਿੱਚ ਲਪਾਏਮਾਨ ਵੀ ਹੈ ਤੇ ਨਿਆਰਾ ਵੀ ਹੈ। ਗੁਰਬਾਣੀ ਵਿੱਚ ਕਥਨ ਆਉਂਦਾ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀ, ਇਹ ਅਕਾਲ ਪੁਰਖ ਤੁਹਾਡਾ ਤੇ ਕੋਈ ਅੰਤ ਹੀ ਨਹੀਂ ਪਾ ਸਕਦਾ। ਯੋਗੀਆਂ ਯੋਗੀ ਵੱਡਾ ਬਣਿਆ ਬੈਠਾ ਹੈ, ਭੋਗੀਆਂ ਚ ਵੱਡਾ ਭੋਗੀ ਬਣੇ ਬੈਠੇ ਹੋ, ਪਰ ਜੇ ਵੇਖੀਏ ਤੇ ਇਹਨਾਂ ਤੋਂ ਲਪਾਏਮਾਨ ਵੀ ਹੋ, ਨਿਰੰਜਨ ਸ਼ੁੱਧ ਸਰੂਪ ਹੋ, ਕਾਲਖ ਤੋਂ ਰਹਿਤ ਹੋ, ਮਾਇਆ ਦੀ ਕਾਲਖ ਤੋਂ ਰਹਿਤ ਹੋ। ਇਸ ਕਰਕੇ ਲਿਪਨ ਭਾਵ ਕੇ ਲਪਾਏਮਾਨ ਨੀ, ਸਰਬ ਬੀਚ ਅਰ ਨਿਆਰੋ, ਸਾਰਿਆਂ ਦੇ ਵਿੱਚ ਸਤਿਗੁਰੂ ਜੀ ਸਾਰਿਆਂ ਦੇ ਵਿੱਚ ਹੋ, ਲੇਕਿਨ ਹੈ ਨਿਆਰੇ ਹੋ, ਉਹਨਾਂ ਤੋਂ ਵੱਖਰੇ ਹੋ।
ਜਲ ਪੀਤਰ ਦੇਖਤ ਤਾਰੋ,
ਹੁਣ ਅੱਗੇ ਦ੍ਰਿਸ਼ਟਾਂਤ ਵੀ ਦੇ ਦਿੱਤਾ ਹੈ, ਜਿੱਦਾਂ ਜਲ ਜਿਹੜਾ ਸਾਧ ਸੰਗਤ ਵੇਖੀਏ ਤੇ ਉੱਪਰੋਂ ਤਾਰੇ ਜ਼ਰੂਰ ਨਜ਼ਰ ਆਉਂਦੇ ਆ, ਪਰ ਉਹ ਲਪਾਏਮਾਨ ਨਹੀਂ ਹੈ ਤਾਰੇ ਵਿੱਚ, ਅਕਸ਼ ਜ਼ਰੂਰ ਹੈ ਤਾਰਿਆਂ ਦਾ। ਜਿਸ ਤਰ੍ਹਾਂ ਬਲੌਰ ਪੱਥਰ ਹੈ, ਬਲੌਰ ਪੱਥਰ ਜਿਹੜਾ ਉਹ ਦੋਵੇਂ ਪਾਸੇ ਨੂੰ ਸ਼ੀਸ਼ਾ ਪੱਥਰ ਕਹਿੰਦੇ, ਸ਼ੀਸ਼ਾ ਪੱਥਰ ਜਿੱਦਾਂ ਆਪਾਂ ਸ਼ੀਸ਼ਾ ਕਹਿ ਦਈਏ, ਉਹਦੇ ਵਿੱਚ ਅੱਗੇ ਸਾਧ ਸਿੰਘ ਜਿਹੋ ਜਿਹਾ ਰੰਗ ਰੱਖ ਦੋਗੇ ਉਹੋ ਜਿਹਾ ਰੰਗ ਉਹ 'ਚ ਭਾਸੇਗਾ ਜ਼ਰੂਰ, ਲੇਕਿਨ ਉਹ ਰੰਗ ਪਾਸੇ ਕਰ ਦੋਗੇ ਉਹ ਫਿਰ ਸ਼ੁੱਧ ਹੈ, ਫਿਰ ਉਹਦੇ 'ਚ ਰੰਗ ਨਹੀਂ ਰਹੇਗਾ। ਇਸੇ ਤਰ੍ਹਾਂ ਉਹ ਪਰਮਾਤਮਾ ਸ਼ੁੱਧ ਹੈ, ਸ਼ੁੱਧ ਸਰੂਪ ਹੈ। ਜਿਸ ਤਰ੍ਹਾਂ ਪਾਣੀ ਦੇ ਵਿੱਚ ਤਾਰੇ ਦਿਸਦੇ ਆ, ਇਸੇ ਤਰ੍ਹਾਂ ਉਹ ਪਰਮਾਤਮਾ ਜਿਸ ਤਰ੍ਹਾਂ ਪਾਣੀ ਤੋਂ ਨਿਆਰੇ ਤਾਰੇ ਆ, ਦਿਸ ਜ਼ਰੂਰ ਰਹੇ ਉਹਦੇ ਵਿੱਚ ਸਤਾ ਜ਼ਰੂਰ ਹੈ, ਲੇਕਿਨ ਇਸੇ ਤਰ੍ਹਾਂ ਅਕਾਲ ਪੁਰਖ ਸਾਰੇ ਸੰਸਾਰ ਦੀ ਬਿਰਤੀ ਦੇ ਵਿੱਚ, ਭਾਵ ਕਿ ਸਾਰਿਆਂ ਵਿੱਚ ਆਤਮਾ ਉਹਦੀ ਹੈ ਲੇਕਿਨ ਲਪਾਏਮਾਨ ਹੈ।
ਤਨ
ਜਿਹੜਾ ਤਨ ਇਹ ਮਨ ਉਹ ਜਿਸ ਤਰ੍ਹਾਂ ਘੱਟ ਘੜਾ ਹੈ, ਇਹਦੇ ਅੰਦਰ ਜਿਸ ਤਰ੍ਹਾਂ ਜਲ ਭਰਿਆ ਹੋਵੇ, ਇਸ ਤਰ੍ਹਾਂ ਸਾਧ ਸੰਗਤ ਜੀ ਘੜੇ ਦੇ ਵਿੱਚ ਜਿਸ ਤਰ੍ਹਾਂ ਜਲ ਭਰ ਦਿੰਦੇ ਆ, ਇਹ ਦ੍ਰਿਸ਼ਟਾਂਤ ਮਾਤਰ ਹੈ, ਸਰਵਣ ਕਰਨਾ ਕਰੋ ਜੀ। ਇਸ ਤਰ੍ਹਾਂ ਪ੍ਰਤੀਤ ਕਰੋ ਕਿ ਜਿਸ ਤਰ੍ਹਾਂ ਬ੍ਰਹਮ ਜਿਹੜਾ ਉਹ ਚੰਦ ਪ੍ਰਤੀਤ ਹੈ, ਭਾਵ ਕਿ ਚੰਦਰਮਾ ਜਿਸ ਤਰ੍ਹਾਂ ਉਹ ਘੜੇ ਦੇ ਵਿੱਚੋਂ ਵੇਖਦੇ, ਉਹਦੇ ਚ ਜਲ ਹੈ, ਉਹਦੇ ਵਿੱਚੋਂ ਚੰਦਰਮਾ ਦਿਸ ਜ਼ਰੂਰ ਰਿਹਾ ਲੇਕਿਨ ਚੰਦਰਮਾ ਉਹਦੇ ਵਿੱਚ ਨਹੀਂ। ਇਸ ਤਰ੍ਹਾਂ ਉਸ ਪਰਮਾਤਮਾ ਜਿਹਦੀ ਸਤਾ ਸਪੁਰਤੀ ਹੈ, ਉਹ ਪਰਮਾਤਮਾ ਸਾਰਿਆਂ ਵਿੱਚ ਹੈ ਪਰ ਸਾਰਿਆਂ ਤੋਂ ਨਿਰਲੇਪ ਹੈ। ਇਸੇ ਤਰ੍ਹਾਂ
ਸਭ ਮੈਂ ਪਾਸੈ ਸਭ ਤੇ ਨਿਆਰੋ,
ਸਾਰਿਆਂ ਤੋਂ ਦਿਸ ਵੀ ਰਿਹਾ ਹੈ ਤੇ ਸਾਰਿਆਂ ਤੋਂ ਨਿਆਰਾ ਵੀ, ਸਾਰਿਆਂ ਤੋਂ ਦਿਸ ਵੀ ਰਿਹਾ ਜੇ ਤੇ ਸਾਰਿਆਂ ਵਿੱਚ ਉਹਦੀ ਸਤਾ ਸਪੁਰਤੀ ਹੈ ਲੇਕਿਨ ਨਿਆਰਾ ਵੀ ਸਾਰਿਆਂ ਤੋਂ। ਉਸ ਅਕਾਲ ਪੁਰਖ ਵਾਹਿਗੁਰੂ ਜਿਹੜੇ ਹਨ, ਐ ਭਾਈ ਜਮਾਲ, ਇਸ ਤਰ੍ਹਾਂ ਆਤਮਾ ਨੂੰ ਨਿਰਣਾ ਕਰ, ਇਹ ਨਿਰਣਾ ਕਰ ਭਈ ਆਤਮਾ ਏਦਾਂ ਮਨੁੱਖ ਦੇ ਸਰੀਰ ਦੇ ਵਿੱਚ ਹੈ। ਜਿਸ ਤਰ੍ਹਾਂ ਜਾ ਗੁਰਬਾਣੀ ਵਿੱਚ ਕਥਨ ਆਉਂਦਾ, ਸੂਰਜ ਕਿਰਨ ਮਿਲਿਆ ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਕੀਆ। ਜੇ ਸਮੁੰਦਰ ਦੇ ਵਿੱਚੋਂ ਸਾਧ ਸਿੰਘ ਘੜੇ ਦਾ ਪਾਣੀ ਭਰ ਲਈਏ, ਪਾਣੀ ਘੜੇ 'ਚ ਜ਼ਰੂਰ ਹੈ, ਆਕਾਰ ਪ੍ਰਤੀਤ ਹੋ ਰਿਹਾ ਲੇਕਿਨ ਸਮੁੰਦਰ 'ਚ ਵੀ ਪਾਣੀ, ਉਹ ਘੜੇ 'ਚ ਵੀ ਪਾਣੀ, ਜਦੋਂ ਫਿਰ ਉਹ ਠੀਕ ਤਰ੍ਹਾਂ ਭੱਜ ਜਾਂਦਾ ਹੈ ਤੇ ਗੁਰਮੁਖੋ, ਫਿਰ ਪਾਣੀ ਜਿਹੜਾ ਘੜੇ ਵਾਲਾ ਸੀ ਉਹ ਕਿਹਨੇ ਵੇਖਿਆ ਕਿ ਕੋਈ ਪਛਾਣ ਸਕਦਾ ਕਿ ਘੜੇ ਵਾਲਾ ਪਾਣੀ ਜਿਹੜਾ ਉਹ ਕਿੱਧਰ ਗਿਆ? ਵਿੱਚੇ ਹੀ ਅਭੇਦ ਹੋ ਗਿਆ ਨਾ, ਠੀਕਰਾ ਹੀ ਭੱਜਣ ਦੀ ਗੱਲ ਹੈ। ਜਿਹੜੇ ਬ੍ਰਹਮ ਗਿਆਨੀ ਤਤ ਬੇਤੀਆਂ ਰੂਹਾਂ ਜਿਹਨਾਂ ਸਿਮਰਨ ਕੀਤਾ, ਨਾਮ ਜਪਿਆ, ਜੀਵ ਤੇ ਈਸ਼ਵਰ ਦੀ ਏਕਤਾ ਹੋ ਗਈ ਅੰਦਰੋਂ, ਬ੍ਰਹਮ ਹੈ ਸਭ ਹੈ, ਸਾਰਿਆਂ ਦੇ ਵਿੱਚ ਦਿਸਦੀ ਜ਼ਰੂਰ ਹੈ ਪਰ ਸਾਧ ਸੰਗਤ ਜੀ ਉਹ ਪਰਮਾਤਮਾ ਦੇ ਵਿੱਚ ਅਭੇਦ ਹੋਏ ਹੋਏ ਹੁੰਦੇ ਹਨ, ਉਹ ਪਰਮਾਤਮਾ ਦੇ ਨਾਲ ਜੁੜੇ ਹੋਏ ਹੁੰਦੇ ਹਨ। ਪਰ ਜਦੋਂ ਸਰੀਰ ਦਾ ਠੀਕਰਾ ਭੱਜ ਜਾਂਦਾ ਹੈ, ਫਿਰ ਸਾਧ ਸਿੰਘ ਜਲ ਕਾ ਜਲ ਹੂਆ ਰਾਮ, ਫਿਰ ਜੋਤੀ ਜੋਤ ਰਲੀ ਸੰਪੂਰਨ ਕੀ ਆਰਾਮ, ਫਿਰ ਪੂਰੇ ਹੋ ਜਾਂਦੇ ਆ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆਤਮਾ ਜਿਹੜੀ ਉਹ ਜਲ ਦੀ ਤਰ੍ਹਾਂ ਹੈ, ਜਿਸ ਤਰ੍ਹਾਂ ਜਲ ਦੇ ਵਿੱਚ ਉੱਤੇ ਚੰਦਰਮਾ ਦਿਸਦਾ ਹੈ ਉਹ ਨਿਰਲੇਪ, ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਜਿਹੜਾ ਉਹ ਨਿਰਲੇਪ ਹੈ ਜੀ।
ਇਸ ਪ੍ਰਕਾਰ
ਜਿਸ ਗੁਰਸਿੱਖ ਨੇ ਇਸ ਪ੍ਰਕਾਰ ਸਮਝਣਾ ਕੀਤਾ ਕਿ ਸਾਰੇ ਸਤਾ ਉਸ ਪਰਮਾਤਮਾ ਦੀ ਹੈ ਲੇਕਿਨ ਸਾਰਿਆਂ ਨਾਲ ਉਹ ਨਿਆਰਾ ਹੈ। ਉਹ ਸਤਿਗੁਰੂ ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਵਚਨ ਕਰ ਰਹੇ ਕਿ ਉਹ ਸਿੱਖ ਪ੍ਰਵੀਨ ਸ੍ਰੇਸ਼ਟ ਹਨ, ਉਹ ਸ੍ਰੇਸ਼ਟ ਬੁੱਧ ਵਾਲੇ ਆ, ਸ੍ਰੇਸ਼ਟ ਮਤ ਵਾਲੇ ਆ। ਆਪਾਂ ਅਰਦਾਸ ਕਰਦੇ ਮਨ ਨੀਵਾਂ ਮਤ ਉੱਚੀ, ਗੁਰਸਿੱਖਾਂ ਦਾ ਮਨ ਨੀਵਾਂ ਹੁੰਦਾ ਮਤ ਉੱਚੀ ਹੁੰਦੀ ਹੈ, ਪਰ ਇੱਥੇ ਸਾਰ ਉਲਟ ਜੀ ਬਣ ਜਾਂਦੀ ਹੈ। ਜੇ ਚਾਰ ਅੱਖਰ ਪੜ੍ਹ ਜਾਈਏ ਤੇ ਉਹ ਮਨ ਹੀ ਬੜਾ ਉੱਚਾ ਹੋ ਜਾਂਦਾ, ਹੰਕਾਰੀ ਬੜਾ ਹੋ ਜਾਂਦਾ ਵੀ ਮੇਰੇ ਤੋਂ ਉੱਤੇ ਹੋਰ ਕੋਈ ਹੈ ਹੀ ਨਹੀਂ ਹੈ। ਤੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਚੀਜ਼ ਦਾ ਵੀ ਖੁਲਾਸਾ ਕਰਨਗੇ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਗੁਰਸਿੱਖ ਨੇ ਇਸ ਤਰ੍ਹਾਂ ਸਮਝ ਲਿਆ ਕਿ ਉਹ ਪਰਮਾਤਮਾ ਅਕਾਲ ਪੁਰਖ ਜਿਹੜਾ ਸਾਰਿਆਂ ਤੋਂ ਨਿਆਰਾ ਵੀ ਹੈ ਤੇ ਸਾਰਿਆਂ ਦੇ ਵਿੱਚ ਵੀ ਹੈ, ਇਹ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ, ਉਹ ਸ੍ਰੇਸ਼ਟ
ਨੇ।
ਇਹ ਉਪਦੇਸ਼ ਗੁਰੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਮੁਖਾਰਬਿੰਦ ਤੋਂ ਸਰਵਣ ਕਰਕੇ ਤੇ ਜਮਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਣ ਗਿਆ। ਜੜ ਮਨੁੱਖ ਹੈ, ਜੜ ਸੰਸਾਰ ਹੈ, ਚੇਤਨ ਉਹ ਪਰਮਾਤਮਾ ਹੈ। ਚੇਤਨ ਦਾ ਮਤਲਬ ਹੈ ਜਿਹੜਾ ਸਾਧ ਸੰਗਤ ਇਸ ਵਕਤ ਜਿਹੜਾ ਹਿਲ ਜੁਲ ਰਿਹਾ, ਚੇਤਨਤਾਈ ਹੈ ਜਿਹਦੇ ਵਿੱਚ, ਉਹ ਚੇਤਨਤਾਈ ਹਰ ਮਨੁੱਖ ਦੇ ਵਿੱਚ ਉਸ ਪਰਮਾਤਮਾ ਦੀ। ਵੇਖ ਲਓ ਕਿਸੇ ਦਾ ਅੰਗ ਮਰ ਜਾਂਦਾ, ਉਹ ਤੋਂ ਚੇਤਨ ਤਾਂ ਹੀ ਖਤਮ ਹੋ ਗਈ ਨਾ। ਉਹ ਪਰਮਾਤਮਾ ਨੇ ਜੋਤ ਆਪਣੀ ਖਿੱਚ ਲਈ, ਕਈ ਨੇਤਰਾਂ ਤੋਂ ਦੇਖ ਨਹੀਂ ਸਕਦੇ, ਉਹ ਨੇਤਰਾਂ ਤੋਂ ਉਹਨੇ ਜੋਤ ਖਿੱਚੀ, ਕਈ ਕੰਨਾਂ ਤੋਂ ਸੁਣ ਨਹੀਂ ਸਕਦੇ, ਉਹ ਕੰਨਾਂ ਤੋਂ ਜੋਤ ਖਿੱਚ ਲਈ ਹੈ ਸਾਧ ਸੰਗਤ ਤੋਂ ਪਰਮਾਤਮਾ। ਫਿਰ ਇਸੇ ਤਰ੍ਹਾਂ ਇਹ ਜੋਤ ਖਿੱਚੀ ਜਾ ਰਿਹਾ ਤੇ ਉਹਦੇ ਸਰੀਰ ਜਿਹੜੇ ਅੰਗ ਜਿਹੜੇ ਉਹ ਸਥਲ ਹੁੰਦੇ ਜਾ ਰਹੇ। ਇਹਦਾ ਮਤਲਬ ਜੜ ਮਨੁੱਖ ਹੈ ਨਾ, ਚੇਤਨ ਅਕਾਲ ਪੁਰਖ ਹੈ। ਇਸ ਤਰ੍ਹਾਂ ਗੁਰੂ ਸਾਹਿਬ ਬਚਨ ਕਰਦੇ ਹਨ, ਇਹ ਜਿਹੜਾ ਜੜ ਚੇਤਨ ਕੋ ਨਿਰਣੈ ਕੀਓ। ਕਵੀ ਜੀ ਕਹਿੰਦੇ ਹਨ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਜਮਾਲ ਨੇ ਇਸ ਤਰ੍ਹਾਂ ਜੜ ਤੇ ਚੇਤਨ ਦਾ ਨਿਰਣਾ ਕਰ ਲਿਆ। ਵਧਾਵਨ ਜੋਤ ਦਾ ਜਾਤ ਦਾ ਸੀ ਤੇ ਕੋਕਨ ਸਿੱਖ ਸੀ ਆ ਸਾਧ ਸੰਗਤ ਜੀ, ਕੁੱਕੋ ਸਿੱਖ ਸੀ, ਕੁੱਕੋ ਸਿੱਖ ਉਹਦਾ ਨਾਂ ਸੀ ਸਿੱਖ ਦਾ। ਦੂਜਾ ਸਿੱਖ ਜਿਹੜਾ ਉਹ ਅਨੰਤਾ ਸੀ, ਭਾਈ ਅਨੰਤਾ, ਉਹਦਾ ਨਾਂ ਭਾਈ ਅਨੰਤਾ ਸੀ ਤੇ ਕੁੱਕੋ ਸਿੱਖ ਸੀ, ਇਹ ਦੋਵੇਂ ਸਿੱਖ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਪੈ ਰਹਿੰਦੇ ਸਨ ਭਾਗਾਂ ਵਾਲੇ। ਐਸੇ ਭਾਗਾਂ ਵਾਲੇ ਸਨ ਗੁਰੂ ਸਾਹਿਬ ਦੇ ਕਮਲ ਸਰੀਖੀ ਚਰਨਾਂ ਦੇ ਨਾਲ ਸਾਧ ਸੰਗ ਲਿਪਟੇ ਰਹਿੰਦੇ, ਭਾਵ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਰਹਿੰਦੇ, ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਹਨ। ਹੱਥ ਜੋੜ ਕੇ ਭਾਈ ਕੁੱਕੋ ਤੇ ਭਾਈ ਅਨੰਤੇ ਨੇ ਬੇਨਤੀ ਕੀਤੀ ਪਿਤਾ ਜੀ ਅੱਗੇ, ਸਤਿਗੁਰੂ ਪਿਤਾ ਜੀ, ਗੁਰੂ ਨਾਨਕ ਸਾਹਿਬ ਨਿਰੰਕਾਰੀ ਅਕਾਲ ਪੁਰਖ ਦੇ ਸਰੂਪ ਸਨ, ਨਿਰਗੁਣ ਆਪ ਮਾਰੇ ਸਨ, ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਧਾਰਜਨ ਸਗਲੀ ਮੋਹੀ। ਉਹ ਪਰਮਾਤਮਾ ਜਿਹੜਾ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਜੀ ਆਪ ਨਿਰੰਕਾਰੀ ਸਨ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੜਾਹ ਪ੍ਰਸ਼ਾਦ ਨੂੰ ਅੰਗੀਕਾਰ ਕਿਉਂ ਕੀਤਾ, ਇਹ ਸਵਾਲ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ। ਮਹਾਰੇ ਸੱਚੇ ਪਾਤਸ਼ਾਹ ਜੀ, ਕੜਾਹ ਹੀ ਜਿਹੜਾ ਪ੍ਰਸ਼ਾਦ ਹੈ, ਇਹ ਪ੍ਰਸ਼ਾਦ ਦਾ ਮਤਲਬ ਕਿਰਪਾ ਹੁੰਦੀ ਹੈ, ਜਦੋਂ ਭੋਗ ਲੱਗ ਜਾਂਦਾ ਉਦੋਂ ਪ੍ਰਸ਼ਾਦ ਬਣ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਜੀ, ਇਹ ਜਿਹੜਾ ਕੜਾਹ ਪ੍ਰਸ਼ਾਦ, ਇਹਨੂੰ ਹੀ ਕਿਉਂ ਗੁਰੂ ਨਾਨਕ ਸਾਹਿਬ ਜੀ ਨੇ ਅੰਗੀਕਾਰ ਕੀਤਾ ਹੈ ਜੀ। ਦੂਸਰੇ ਪ੍ਰਸ਼ਾਦਾਂ ਨਾਲ ਹਿੱਤ ਕਿਉਂ ਨਹੀਂ ਕੀਤਾ, ਜੇ ਬਰਫੀ ਦਾ ਪ੍ਰਸ਼ਾਦ ਵੀ ਹੋ ਸਕਦਾ ਸੀ, ਹੋਰ ਮਠਿਆਈਆਂ ਦੇ ਪ੍ਰਸ਼ਾਦ ਹੋ ਸਕਦੇ ਸੀ, ਲੱਡੂਆਂ ਦਾ ਪ੍ਰਸ਼ਾਦ ਹੋ ਸਕਦਾ ਸੀ, ਬੇਸਣ ਦਾ ਪ੍ਰਸ਼ਾਦ ਹੋ ਸਕਦਾ ਸੀ, ਇਹ ਸਾਰੇ ਜਿਹੜੇ ਮਿੱਠੇ ਪਦਾਰਥ ਸੀ ਇਹਨਾਂ ਦਾ ਵੀ ਪ੍ਰਸ਼ਾਦ ਸਤਿਗੁਰੂ ਜੀ ਹੋ ਸਕਦਾ ਸੀ, ਮਿਸ਼ਰੀ ਦਾ ਪ੍ਰਸ਼ਾਦ ਵੀ ਹੋ ਸਕਦਾ ਸੀ। ਇਸੇ ਤਰ੍ਹਾਂ ਸਤਿਗੁਰੂ ਪਿਤਾ ਜੀ, ਇਹ ਕਿਉਂ ਪ੍ਰਸ਼ਾਦ ਜਿਹੜਾ ਕੜਾਹ ਪ੍ਰਸ਼ਾਦ ਹੀ ਕਿਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਪ੍ਰਮਾਣ ਕੀਤਾ
ਹੈ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਤਿਗੁਰੂ ਪਿਤਾ ਜੀ ਇਹਦੇ ਵਿੱਚ ਕੀ ਕਾਰਨ ਰੱਖਿਆ, ਕੀ ਕਾਰਨ ਹੋ ਸਕਦਾ ਹੈ? ਕਾਂਖਾ ਦਾ ਮਤਲਬ ਚਾਹਿਆ ਨਹੀਂ ਹੈ, ਹੋਰ ਪਕਵਾਨ ਨਹੀਂ ਚਾਹਿਆ, ਜਲੇਬ ਵੀ ਪ੍ਰਸ਼ਾਦ ਹੋ ਸਕਦੇ, ਮਿੱਠੇ ਜਿੰਨੀਆਂ ਮਿਠਿਆਈਆਂ ਸਭ ਪ੍ਰਸ਼ਾਦ ਬਣ ਸਕਦਾ, ਪਰ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਨੂੰ ਕਿਉਂ? ਹੁਣ ਜੇ ਕੜਾਹ ਪ੍ਰਸ਼ਾਦ ਦੀ ਅੱਜ ਗੱਲ ਕਰਦੇ ਹਾਂ, ਅੱਜ ਦੇ ਸਾਇੰਸ ਦੇ ਯੁੱਗ ਨਾਲ ਗੱਲ ਕਰਦੇ ਹਾਂ, ਤੇ ਗੁਰਮੁਖੋ ਜਿਹੜਾ ਰੋਜ਼ ਕੜਾਹ ਪ੍ਰਸ਼ਾਦ ਛਕਦਾ ਹੈ ਨਾ, ਡਾਕਟਰਾਂ ਦੇ ਇੱਕ ਇਹ ਕਹਿੰਦੇ ਆ ਕਿ ਭਾਈ ਉਹਨੂੰ ਕੈਂਸਰ ਨਹੀਂ ਹੋ ਸਕਦਾ ਜਿਹੜਾ ਰੋਜ਼ ਪ੍ਰਸ਼ਾਦ ਛਕਦਾ। ਇਹ ਤਾਂ ਕਿਰਪਾ ਹੈ ਨਾ ਪ੍ਰਸ਼ਾਦ ਗੁਰੂ ਸਾਹਿਬ ਦੇ, ਲੇਕਿਨ ਇਹ ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਨੇ ਇਕੱਠੀਆਂ ਕੀਤੀਆਂ, ਪ੍ਰਸ਼ਾਦ ਕਿੱਥੋਂ ਆਰੰਭ ਹੋਇਆ ਹੈ, ਕੜਾਹ ਪ੍ਰਸ਼ਾਦ ਕਿਉਂ ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤੀ ਹੈ, ਇਹਦੇ ਵਿਚਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰ ਲਈਏ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਦੇ ਪਾਸ ਗਏ, 84 ਸਿੱਧ ਸਨ ਤੇ 84 ਸਿੱਧਾਂ ਨੇ ਸਾਧ ਸੰਗਤ ਜੀ ਚੌਂਕੜੇ ਮਾਰ ਕੇ ਬਹਿ ਗਏ। ਆਪ ਤਾਂ ਬੜੀਆਂ ਬੜੀਆਂ ਵੱਡੀਆਂ ਉਮਰਾਂ ਵਾਲੇ ਸਨ, ਗੁਰੂ ਨਾਨਕ ਸਾਹਿਬ ਦੀ ਉਦੋਂ ਉਮਰ ਸਾਰੀ 30-31 ਸਾਲ ਦੀ, 22-25 ਸਾਲ ਦੇ ਵਿੱਚ ਵਿੱਚ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਗਏ ਪਹਾੜ ਦੇ ਉੱਤੇ ਚਲੇ ਗਏ, ਸਾਧ ਸੰਗਤ ਜਿਹੜਾ ਜਿਸ ਪਹਾੜ ਤੇ ਉਹ ਰਹਿੰਦੇ ਸਨ ਨਾ ਕੈਲਾਸ਼ ਪਰਬਤ ਦੇ ਉੱਤੇ, ਤੇ ਉਹ ਸਾਧ ਸੰਗਤ ਛਤੜੀ ਦੀ ਤਰ੍ਹਾਂ ਹੈ, ਥੱਲਿਓ ਸਾਧ ਸੰਗਤ ਪਤਲਾ ਉੱਤੋਂ ਵੱਡਾ ਹੈ, ਤੇ ਉਹਦੇ ਤੇ ਚੜ੍ਹਨਾ ਵੀ ਬੜਾ ਮੁਸ਼ਕਲ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਗਏ ਤੇ ਉਹਨੇ ਉਸ ਵਕਤ ਸਿੱਧਾਂ ਨੇ ਪੁੱਛਿਆ, ਮਾਰੇ ਤੁਸੀਂ ਕਿੱਦਾਂ ਆਏ ਜੋ ਇੱਥੇ? ਤਾਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਭਾਈ ਗੁਰਦਾਸ ਜੀ ਕਥਨ ਕਰਦੇ, ਹਉ ਜਪਿਆ ਪਰਮੇਸ਼ਰ, ਮੈਂ ਪਰਮੇਸ਼ਰ ਨੂੰ ਆਰਾਧਨਾ ਕੀਤਾ ਹੈ, ਸ਼ਬਦ ਸੁਰਤ ਦੇ ਨਾਲ, ਸ਼ਬਦ ਦੇ ਨਾਲ ਸੁਰਤੀ ਜੋੜ ਕੇ ਜਦੋਂ ਤਾੜੀ ਲਾਈ ਤੇ ਮੈਂ ਤੁਹਾਡੇ ਕੋਲ ਸਿੱਧੋ ਪਹੁੰਚ ਗਿਆ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਜੱਗ ਦਾ ਵਰਤਾਰਾ ਕਿਹੋ ਜਿਹਾ ਚੱਲ ਰਿਹਾ ਜੀ? ਫਿਰ ਉਸ ਵਕਤ ਗੁਰੂ ਸਾਹਿਬ ਨੇ ਦੱਸਿਆ, ਕੂੜਮ ਆਪ ਸੱਤ ਚੰਦਰਮਾ ਦੀਸੈ ਨਾ ਹੀ ਕਹਿ ਚੜਿਆ, ਐਸੀ ਹਾਲਤ ਹੋਈ ਹੈ, ਹਉ ਭਾਲ ਵਿਕੁੰਨੀ ਹੋਈ, ਅੰਧੇਰੋ ਰਾਹੋਂ ਨਾ ਕੋਈ, ਇਸ ਵਿੱਚ ਹਉਮੈ ਕਰ ਦੁੱਖ ਰੋਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੱਸਿਆ, ਉੱਥੇ ਸਿੱਧਾਂ ਨੇ ਸਵਾਲ ਬੜੇ ਕੀਤੇ ਗੁਰੂ ਸਾਹਿਬ ਨੇ, ਇੰਨੇ ਕੁ ਸਵਾਲ ਕਰਕੇ ਹੁਣ ਸਾਰੇ ਦਾ ਵਿਖਿਆਨ ਨਹੀਂ ਆਪਾਂ ਕਰ ਸਕਦੇ, ਸਾਰੇ ਸਾਖੀ ਆਉਂਦੀ ਹੈ, ਲੇਕਿਨ ਆਪਾਂ ਕੜਾਹ ਪ੍ਰਸ਼ਾਦ ਦੀ ਗੱਲ ਕਰਦੇ ਹਾਂ। ਸਿੱਧਾਂ ਨੇ ਸਾਧ ਸੰਗਤ ਇੱਕ ਵਾਰ ਗੁਰੂ ਨਾਨਕ ਸਾਹਿਬ ਨੂੰ ਸਿੱਧ ਕਰਦਿਆਂ ਕਰਦਿਆਂ ਵਿਚਾਰ ਤੇ ਇੱਕ ਤਿਲ ਦੇ ਦਿੱਤਾ, ਤਿਲ ਬੜੇ ਬਹੁਤ ਔਖੇ ਆਪਣੇ ਆਪ ਉਹਨਾਂ ਨੇ ਪ੍ਰਸ਼ਨ ਪਾਏ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕੌਣ ਹਰਾ ਸਕਦਾ, ਅਕਾਲ ਪੁਰਖ ਦੇ ਸਰਗਣ ਸਰੂਪ ਸਤਿਗੁਰੂ ਪਿਤਾ ਜੀ ਤੇ ਸਾਧ ਸੰਗਤ। ਜਦੋਂ ਉਹਨਾਂ ਨੇ ਤੇਲਕ ਦਿੱਤਾ, ਮਹਾਰਾਜ ਜੀ ਸਾਰਿਆਂ ਨੂੰ ਛਕਾਓ, ਜਿੰਨੇ 84 ਸਿੱਧ ਬੈਠੇ ਹਨ ਇਹ ਸਤਿਗੁਰੂ ਸੱਚੇ ਪਾਤਸ਼ਾਹ ਨਾਲ, ਸਾਰਿਆਂ ਨੂੰ ਛਕਾਓ, ਇਹ ਤਿਲ ਜਿਹੜਾ ਸਾਰਿਆਂ ਨੂੰ ਵੰਡ ਦਿਓ। ਤੇ ਉਦੋਂ ਫਿਰ ਗੁਰੂ ਨਾਨਕ ਸਾਹਿਬ ਨੇ ਆਖਿਆ, ਮਰਦਾਨਿਆਂ ਜਾ ਇਹ ਸੁਨਹਿਰਾ ਤੇ ਡੰਡਾ ਲੈ ਕੇ ਆਇਆ ਇਹਨਾਂ ਦੇ, ਇਹਨਾਂ ਦੀ ਰਸੋਈ ਦੇ ਵਿੱਚ ਇਹਨੂੰ ਰਗੜ ਦੇ। ਹੁਣ ਰਗੜਾ ਜਿਹੜਾ ਉਦੋਂ ਦਾ ਹੀ ਚੱਲਿਆ, ਉਹ ਵੱਖਰੀ ਗੱਲ ਹੈ ਕਿ ਰਗੜਾ ਕੋਈ ਸੁੱਖੇ ਦਾ ਕਰ ਲੈਂਦਾ, ਕੋਈ ਕੁਛ ਕਰਦਾ, ਲੇਕਿਨ ਰਗੜਾ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ ਨਾ, ਉਹ ਵੰਡ ਵਰਤਣ ਵਾਲੀ ਹੈ, ਵੰਡ ਖਾਣਾ। ਜਿਹੜਾ ਸਾਧ ਸਿੰਘ ਜੇ ਥੋੜ੍ਹੀ ਜਿਹੀ ਜੇ ਖਸਕਾਸ ਪਾ ਕੇ ਆਪਾਂ ਰਗੜਾ ਬਣਾ ਲੈਂਦੇ, ਉਹ ਸਾਰਿਆਂ ਨੂੰ ਵਰਤਣ ਦਾ ਸਾਂਝਾ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਉਹ ਤਿਲ ਨੂੰ ਰਗੜ ਲਿਆ, ਬਿਲਕੁਲ ਰਗੜ ਕੇ ਉਹਦੇ ਵਿੱਚ ਜਲ ਪਾਤਾ, ਲਓ ਜੀ ਰੱਜ ਰੜ ਕੇ ਛੱਕ ਲਓ, ਸਾਰਿਆਂ ਨੂੰ ਇਕੱਤਰ ਕਰ ਲਓ। ਫਿਰ ਮਾਂ ਉਹ ਦੰਦਾਂ ਤੋਂ ਬਿਨਾਂ ਹੋ ਗਏ, ਰਿੱਧ ਸੇ ਸਿੱਧੀਆਂ ਵਾਲੇ ਸਨ। ਮਹਾਰਾਜ ਜੀ ਭੁੱਖ ਬੜੀ ਲੱਗੀ, ਸਾਡੇ ਦੰਦ ਹੈ ਨਹੀਂ, ਸਾਨੂੰ ਕੁਛ ਕੁਛ ਛਕਾਓ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ, ਮਰਦਾਨੇ ਆ ਇਹਨਾਂ ਦੀ ਰਸੋਈ ਦੇ ਵਿੱਚ ਜਾ, ਉਹਨਾਂ ਆਟਾ, ਉਨੀ ਖੰਡ, ਉਨਾ ਹੀ ਘਿਓ, ਚਾਰ ਗੁਣਾ ਜਲ ਪਾ ਕੇ ਕੜਾਹ ਪ੍ਰਸ਼ਾਦ ਤਿਆਰ ਕਰ। ਕੜਾਹ ਪ੍ਰਸ਼ਾਦ ਤਿਆਰ ਕਰਕੇ ਜਦੋਂ ਰੱਖਿਆ ਉਹਨਾਂ ਦੇ ਅੱਗੇ, ਲਾ ਕੋਈ ਛੱਗੀ ਜਾ, ਤੁਹਾਡੇ ਦੰਦ ਹੈ ਨਹੀਂ ਤਾਂ ਉੱਦਾਂ ਹੀ ਨਗਾਈ ਜਾ। ਇਹ ਕੜਾਹ ਪ੍ਰਸ਼ਾਦ ਫਿਰ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਨਾਨਕ ਪ੍ਰਕਾਸ਼ ਵਿੱਚ ਸਾਖੀ ਆਉਂਦੀ ਹੈ ਕਿ ਇਹ ਬਚਨ ਕੀਤਾ ਹੈ ਕਿ ਅੱਜ ਤੋਂ ਬਾਅਦ ਆ ਇਹ ਕੜਾਹ ਪ੍ਰਸ਼ਾਦ ਦੀ ਦੇਗ ਹੈ ਨਾ ਜਿਹੜੀ, ਇਸ ਮੈਨੂੰ ਪ੍ਰਵਾਨ ਹੋਇਆ ਕਰੇਗੀ, ਮੇਰੇ ਦਰਬਾਰਾਂ 'ਚ, ਗੁਰਦੁਆਰਿਆਂ, ਧਰਮਸ਼ਾਲਾ ਦੇ ਵਿੱਚ ਪ੍ਰਵਾਨ ਹੋਇਆ ਕਰੇਗੀ। ਇਹ ਕੜਾਹ ਪ੍ਰਸ਼ਾਦ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਦੋਂ ਤੋਂ ਆਰੰਭ ਕੀਤਾ ਹੈ। ਇੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਦੇ ਬਾਰੇ ਦੱਸ ਰਹੇ ਹਨ ਵੀ ਉਹ ਕੜਾਹ ਪ੍ਰਸ਼ਾਦ ਮਹਾਰਾਜ ਨੇ ਕਿਉਂ ਪ੍ਰਵਾਨ ਕੀਤਾ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਦੱਸ ਰਹੇ ਹਨ, ਸਰਵਣ ਕਰੋ ਜੀ। ਸਤਿਗੁਰ ਨੇ ਬਚਨ ਕਹਿਤਾ, ਸਾਰਿਆਂ ਤੋਂ ਉੱਤਮ ਕੜਾਹ ਪ੍ਰਸ਼ਾਦ ਹੈ। ਹੁਣ ਵੇਖ ਲਓ ਜੇ ਸਾਇੰਟਿਫਿਕ ਤਰੀਕੇ ਨਾਲ ਵੀ ਵੇਖੀਏ, ਮੈਡੀਕਲ ਸਾਇੰਸ ਮੁਤਾਬਕ ਵੇਖੀਏ, ਇਹ ਬਚਨ ਕਰਦੇ ਜਿਹੜਾ ਛਕ ਲੈਂਦਾ ਹੈ, ਰੋਜ਼ ਕੋਈ ਥੋੜ੍ਹਾ ਬਾੜਾ ਕਿਣਕਾਂ ਮਾਤਰ ਹੀ ਭਾਵੇਂ ਛਕਦਾ ਹੈ, ਉਹਨੂੰ ਕੈਂਸਰ ਨਹੀਂ ਹੋ ਸਕਦਾ, ਬਿਮਾਰ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਭ ਤੋਂ ਸ੍ਰੇਸ਼ਟ ਹੈ ਇਹ ਭਾਈ ਕੁੱਕੋ ਤੇ ਭਾਈ ਅਨੰਤਾ ਕੜਾਹ ਪ੍ਰਸ਼ਾਦ ਜਿਹੜਾ ਹੈ ਜੀ, ਇਹ ਅੰਗੀਕਾਰ ਸਤਿਗੁਰੂ ਪਿਤਾ ਜੀ ਨੇ ਅੰਗੀਕਾਰਿਓ ਸੰਗਤ ਮਾਹੂ, ਅੰਗੀਕਾਰ ਕੀਤਾ ਸੰਗਤ ਵਿੱਚ ਵੀ ਇਹ ਪ੍ਰਸ਼ਾਦ ਜਿਹੜਾ ਸਾਨੂੰ ਪ੍ਰਵਾਨ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਨੇ। ਕਿਉਂ ਜੀ? ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਸ਼ਬਦ ਦਾ ਉਪਦੇਸ਼ ਦਿੱਤਾ, ਕਿਉਂਕਿ ਜਿਸ ਸ਼ਬਦ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਉਸੇ ਸ਼ਬਦ ਦੇ ਨਾਲ ਸਾਨੂੰ ਜੋੜ ਲਿਆ, ਵੱਧ ਕਿਸਮ ਦੀ ਸਮਝ ਨਹੀਂ ਰਹੇ, ਅਸੀਂ ਸਮਝ ਨਹੀਂ ਰਹੇ, ਵਿੱਚ ਵਿਚੋਲਾ ਹੀ ਕੋਈ ਨਹੀਂ ਪਿਆ, ਗੁਰੂ ਸਾਹਿਬ ਨੇ ਵਿੱਚ ਵਿਚੋਲਾ ਰੱਖਿਆ ਹੀ ਕੋਈ ਨਹੀਂ। ਦਸਮ ਪਾਤਸ਼ਾਹ ਨੇ ਬਚਨ ਕਰਤਾ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲਈ, ਜਿਸ ਸ਼ਬਦ ਤੋਂ ਸ੍ਰਿਸ਼ਟੀ ਪੈਦਾ ਹੋਈ ਉਸੇ ਸ਼ਬਦ ਦੇ ਨਾਲ ਗੁਰੂ ਸਾਹਿਬ ਨੇ ਜੋੜ ਦਿੱਤਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸ਼ਬਦ ਹੈ ਉਹ ਤਿਮ ਗੁਰ ਸ਼ਬਦ ਅਹੇ ਉਪਦੇਸ਼, ਇਹ ਗੁਰੂ ਸ਼ਬਦ ਦਾ ਜਿਸ ਤਰ੍ਹਾਂ ਉਪਦੇਸ਼ ਸਭ ਤੋਂ ਸ਼੍ਰੋਮਣੀ ਹੈ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਸਭ ਤੋਂ ਵਿਸ਼ੇਸ਼ ਸਤਨਾਮ ਹੈ, ਜਿਹੜਾ ਸਦਾ ਸਥਿਰ ਰਹਿਣ ਵਾਲਾ ਜੀ ਦਾ ਨਾਮ ਵਾਹਿਗੁਰੂ ਹੈ, ਜਿਹੜਾ ਆਪਾਂ ਸਤਨਾਮ ਵਾਹਿਗੁਰੂ ਰੋਜ਼ ਜਾਪ ਕਰਦੇ ਹਾਂ, ਇਹ ਸਤਨਾਮ ਸ੍ਰੀ ਵਾਹਿਗੁਰੂ ਦਾ ਜਿਹੜਾ ਜਾਪ ਹੈ ਸਭ ਤੋਂ ਵਿਸ਼ੇਸ਼ ਹੈ ਭਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁਰੂ ਦੀ ਗੱਦੀ, ਗੁਰ ਗੱਦੀ ਜਿੰਨਾ ਚਿਰ ਤੱਕ ਇੱਥੇ ਸਥਿਤ ਹੈ, ਟਿਕੀ ਹੋਈ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ, ਫਿਰ ਗੁਰੂ ਸਾਹਿਬ ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰੀ ਬਾਣੀ ਆਪਣੇ ਕੰਠੋਂ ਉਚਾਰੀ ਹੈ। ਪਹਿਲੋਂ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਆਪ ਲਿਖਾਈ ਭਾਈ ਗੁਰਦਾਸ ਕੋਲੋਂ, ਫਿਰ ਧੀਰਮਾਲ ਨੇ ਗੁਰੂ ਦਸਮ ਪਾਤਸ਼ਾਹ ਨੂੰ ਨਾਮ ਬੀੜ ਦਿੱਤੀ ਜਿੱਥੇ ਦਮਦਮੀ ਟਕਸਾਲ ਜਿੱਥੋਂ ਚੱਲੀ, ਦਮਦਮੇ ਸਾਹਿਬ 9 ਮਹੀਨੇ 9 ਦਿਨ 9 ਘੜੀਆਂ ਗੁਰੂ ਸਾਹਿਬ ਨੇ ਰਹਿ ਕੇ ਸਾਰੀ ਗੁਰਬਾਣੀ ਕੰਠੋਂ ਉਚਾਰ ਕੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਚਨ ਕੀਤਾ ਹੈ ਕਿ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਭਾਈ, ਇਹਨੂੰ ਜਿਹੜਾ ਵੀ ਖੋਜ ਲਵੇਗਾ ਉਹਦੇ ਤੇ ਰਹਿਮਤ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ। ਤੇ ਇਹ ਜਿਸ ਤਰ੍ਹਾਂ ਸਤਨਾਮ ਜਿਹੜਾ ਉਪਦੇਸ਼, ਗੁਰੂ ਦੀ ਗੱਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ, ਜਿੰਨਾ ਚਿਰ ਸੰਸਾਰ ਰਹੇਗਾ ਸਾਧ ਸੰਗਤ ਜੀ, ਉਹਨਾਂ ਚਿਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਹਿਣ, ਉਹਨਾਂ ਚਿਰ ਸ਼ਬਦ ਗੁਰੂ ਰਹੇਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ। ਇਸੇ ਤਰ੍ਹਾਂ ਇਹ ਜਿਹੜੀ ਗੁਰਤਾ ਗੱਦੀ ਜਿੰਨਾ ਚਿਰ ਰਹੇਗੀ ਇਸ ਸੰਸਾਰ ਵਿੱਚ, ਮੰਨ ਲਓ ਜਾਣ ਲਓ ਬੀਨ ਬੀਨ ਗੁਰੂ ਸਾਹਿਬ ਨੇ ਲੱਭ ਲੱਭ ਕੇ ਸਾਨੂੰ ਸ੍ਰੇਸ਼ਟਤਾ ਹੀ ਦਿੱਤੀ ਹੈ। ਜੇ ਕੜਾਹ ਪ੍ਰਸ਼ਾਦ ਸਭ ਤੋਂ ਸ਼੍ਰੋਮਣੀ ਹੈ, ਸ਼ਬਦ ਸਭ ਤੋਂ ਸ਼੍ਰੋਮਣੀ ਹੈ, ਸ਼ਬਦ ਦੇ ਨਾਲ ਹੀ ਸਾਧ ਸੰਗਤ ਸੁਰਤ ਜੁੜਦੀ ਹੈ। ਸ਼ਬਦ ਦੇ ਨਾਲ ਸ਼ਬਦ ਨੂੰ ਸੁਰਤ ਦੇ ਵਿੱਚ ਜੋੜ ਕੇ, ਸੁਰਤ ਨੂੰ ਸ਼ਬਦ ਵਿੱਚ ਜੋੜ ਕੇ, ਜੇ ਸਿੱਧਾ ਨੇ ਪੁੱਛਿਆ ਮਹਾਰਾਜ ਕਿਹੜਾ ਗੁਰੂ ਤੁਹਾਡਾ ਚੇਲੇ ਕਿਹਦੇ ਜੋ, ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸਤਿਗੁਰੂ ਨੇ ਸਭ ਤੋਂ ਸ੍ਰੇਸ਼ਟ ਜਿਹੜਾ ਉਪਦੇਸ਼ ਦੇਣਾ ਕੀਤਾ ਹੈ। ਇਸ ਤਰ੍ਹਾਂ ਲੱਭ ਲੱਭ ਕੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਸ੍ਰੇਸ਼ਟ। ਆਪਣੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਸ੍ਰੇਸ਼ਟਤਾਈ ਦਿੱਤੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਦੀ ਗੱਦੀ ਸਭ ਤੋਂ ਸ੍ਰੇਸ਼ਟੀ ਹੈ, ਸ਼੍ਰੋਮਣੀ ਹੈ, ਜਿਸ ਤਰ੍ਹਾਂ ਸਾਧ ਸਿੰਘ ਸ਼ਬਦ ਸਭ ਤੋਂ ਸ਼੍ਰੋਮਣੀ ਹੈ, ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਸਭ ਤੋਂ ਸ਼੍ਰੋਮਣੀ ਪ੍ਰਸ਼ਾਦ ਬਖਸ਼ਿਸ਼ ਕੀਤਾ ਹੈ। ਵੱਡਿਆਂ ਭਾਗਾਂ ਵਾਲੇ ਜਿਹੜੇ ਗੁਰਮੁਖ ਹੈ ਉਹ ਸਾਧ ਸਿੰਘ ਸਤਿਗੁਰ ਦੇ ਨਾਮ ਜਪ ਕੇ ਸਿਮਰਨ ਕਰਕੇ ਉਹ ਗੁਰਮੁਖ ਬਣ ਜਾਂਦੇ ਹਨ। ਸਾਰੇ ਜੱਗ ਦਾ ਸਾਰ ਸ੍ਰੇਸ਼ਟ ਗੁਰੂ ਸਾਹਿਬ ਜੀ ਨੇ ਨਿਕਾਲਿਆ। ਸ੍ਰੇਸ਼ਟ ਅਵਸਥਾ ਗੁਰਸਿੱਖੀ ਦੀ ਅਵਸਥਾ ਸ੍ਰੇਸ਼ਟ ਹੈ, ਕੜਾਹ ਪ੍ਰਸ਼ਾਦ ਸ੍ਰੇਸ਼ਟ ਹੈ, ਗੁਰਬਾਣੀ ਸ੍ਰੇਸ਼ਟ ਹੈ, ਸ਼ਬਦ ਜਿਹੜਾ ਹੈ ਉਹ ਸ੍ਰੇਸ਼ਟ ਹੈ, ਸੱਚਾ ਸਦਾ ਹੀ ਸਥਿਰ ਰਹਿਣ ਵਾਲਾ ਨਾਮ ਉਹ ਸ੍ਰੇਸ਼ਟ ਹੈ। ਇਹ ਸਤਿਗੁਰ ਨੇ ਸ੍ਰੇਸ਼ਟਤਾ ਹੀ ਗੁਰਸਿੱਖੋ ਆਪਾਂ ਨੂੰ ਦਿੱਤੇ ਹੈ। ਬਦਕਿਸਮਤੀ ਅਸੀਂ ਗੁਰੂ ਨੂੰ ਛੱਡ ਕੇ ਅਸੀਂ ਗੁਰੂ ਦੀ ਸਿੱਖੀ ਤੋਂ ਪਰੇ ਜਾ ਰਹੇ, ਬੜੀ ਬਦਕਿਸਮਤੀ, ਨਾ ਸਮਝਣ ਕਰਕੇ ਸਮਝ ਨਹੀਂ ਰਹੇ ਸਾਧ ਸੰਗਤ ਜੀ। ਕਿਉਂਕਿ ਜਿਹੜਾ ਗੁਰਮੁਖ ਸਮਝ ਜਾਵੇਗਾ ਨਾ, ਉਹ ਤਾਂ ਝੱਟ ਹੀ ਗੁਰੂ ਦਾ ਸਿੱਖ ਬਣ ਜਾਵੇਗਾ। ਮੈਂ ਇੰਨਾ ਚਿਰ ਭੁੱਲਿਆ ਰਿਹਾ, ਮੈਂ ਗੁਰੂ ਤੋਂ ਕਿਉਂ ਪਾਸੇ ਜਾਣਾ ਹੈ। ਸਤਿਗੁਰ ਪਿਤਾ ਦੇ ਐਸੀਆਂ ਬਰਕਤਾਂ ਵਾਲੇ, ਐਸੀ ਬਰਕਤ ਬਖਸ਼ੀ ਹੈ ਸਾਨੂੰ ਸਤਿਗੁਰ ਪਿਤਾ ਜੀ ਨੇ। ਹਾਂਜੀ, ਗੁਰੂ ਸਾਹਿਬ ਦੀ ਸ੍ਰੇਸ਼ਟ ਸਾਰ ਕੱਢ ਕੇ ਸਿੱਖਾਂ ਨੂੰ ਦਿੱਤਾ ਹੈ ਤੇ ਗੁਰੂ ਸਿੱਖਾਂ ਨੇ ਅੰਗੀਕਾਰ ਕੀਤਾ ਹੈ। ਜਿਹੜੀਆਂ ਸ਼ਰੁਤੀਆਂ ਦਾ, ਸਿਮਰਤੀਆਂ, ਸ਼ਾਸਤਰਾਂ ਦਾ ਸਾਰ ਕੱਢਿਆ ਗੁਰੂ ਸਾਹਿਬ ਜੀ ਨੇ। ਗਤ ਦਾ ਮਤਲਬ ਮੁਕਤੀਦਾਇਕ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਬਾਣੀ ਉਚਾਰਨਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ। ਇਸ ਤਰ੍ਹਾਂ ਗੁਰਸਿੱਖੋ ਬਹੁਤ ਸ੍ਰੇਸ਼ਟ ਖਜ਼ਾਨੇ ਭਰੇ ਹੋਏ ਹੈ, ਉੱਤਮ ਵਸਤੂਆਂ ਹਨ ਸਾਧ ਸੰਗਤ ਜੀ। ਇਹ ਯੌਰੀ ਦੀ ਹੱਟ ਹੈ ਗੁਰਮੁਖੋ, ਜਿੱਦਾਂ ਦੀ ਭਾਵਨਾ ਲੈ ਕੇ ਆਵਾਂਗੇ ਉੱਦਾਂ ਦਾ ਸਾਨੂੰ ਪ੍ਰਾਪਤ ਹੋ ਜਾਵੇਗਾ। ਗੁਰਮੁਖੋ ਸਿੱਖੀ ਐਸੀ ਸ੍ਰੇਸ਼ਟ ਹੈ, ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੀਏ, ਜਿਨ੍ਹਾਂ ਨੇ ਇਹ ਬਚਨ ਕੀਤਾ ਹੈ ਕਿ ਕਰੋੜਾਂ ਬ੍ਰਹਮ, ਕਰੋੜਾਂ ਸ਼ਿਵ ਤੇ ਕਰੋੜਾਂ ਵਿਸ਼ਨੂੰ ਇੱਕ ਗੁਰਸਿੱਖ ਦੇ ਰੋਮ ਦੇ ਬਰਾਬਰ ਨਹੀਂ, ਰੋਮ ਦੇ ਬਰਾਬਰ ਕਿਉਂ? ਭਾਈ ਗੁਰਦਾਸ ਜੀ ਨੂੰ ਪਤਾ ਹੈ ਸਿੱਖੀ ਕੀ ਹੈ, ਸਿੱਖ ਕੀ ਹੈ। ਸਿੱਖ ਦੇ ਜਿਹੜੇ ਸਾਧਕ ਸਿੱਖੀ ਸਿੱਖਿਆ ਗੁਰ ਵਿਚਾਰ, ਐਸਾ ਸ੍ਰੇਸ਼ਟਤਾ ਹੀ ਸਾਨੂੰ ਬਖਸ਼ੀ ਹੈ, ਪਰ ਬਦਕਿਸਮਤੀ ਅਸੀਂ ਸਿੱਖ ਨਹੀਂ ਬਣ ਰਹੇ। ਹਾਂਜੀ,
ਗੁਰੂ ਘਰ
ਇਹ ਸਾਰੀਆਂ ਵਸਤੂਆਂ ਉੱਤਮ ਸ੍ਰੇਸ਼ਟ ਹਨ ਗੁਰੂ ਘਰ ਦੇ ਵਿੱਚ। ਜਿਹੜਾ ਗੁਰਸਿੱਖ ਪਿਆਰੀ ਪਿਆਰੀ ਸਿੱਖੀ ਧਾਰਨ ਕਰ ਲਵੇਗਾ, ਗੁਰਸਿੱਖ ਸਤਿਗੁਰ ਦਾ ਸ਼ਬਦ ਧਾਰਨ ਕਰੇਗਾ, ਨਾਮ ਜਪੇਗਾ, ਗੁਰਸਿੱਖ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਣ ਕੇ ਕੋਈ ਵੀ ਦੁੱਖ ਹੋਵੇ, ਕੋਈ ਕਸ਼ਟ ਹੋਵੇ, ਕੜਾਹ ਪ੍ਰਸ਼ਾਦ ਜਪਜੀ ਸਾਹਿਬ ਦਾ ਪਾਠ ਕਰਕੇ ਜੋ ਮਰਿਆਦਾ ਪ੍ਰਾਪਤ ਚਲੀ ਆਉਂਦੀ ਹੈ, ਤੇ ਫੇਰ ਸਾਧ ਸੰਗਤ ਜੀ ਰਹਿਤ ਮਰਿਆਦਾਵਾਨ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੇ, ਉਹਨਾਂ ਆਟਾ, ਉਹਨਾਂ ਖੰਡ ਤੇ ਉਹਨਾਂ ਹੀ ਘਿਓ ਤੇ ਸਾਧ ਸੀ ਚਾਰ ਗੁਣਾ ਜਲ, ਤੇ ਪਹਿਲੋਂ ਚਾਸ ਬਣਾ ਲੈਂਦਾ, ਫੇਰ ਸਾਧ ਸੰਗਤ ਜੀ ਉਹ ਆਟਾ ਜਿਹੜਾ ਜਦੋਂ ਵਿੱਚ ਪੈਂਦਾ ਘਿਓ ਦੇ, ਉਦੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦਾ, ਜਪਜੀ ਸਾਹਿਬ ਦਾ ਪਾਠ ਕਰਦੇ ਆ ਪ੍ਰਸ਼ਾਦ ਬਣ ਜਾਂਦਾ, ਫਿਰ ਤਿੰਨ ਆਨੰਦ ਸਾਹਿਬ ਦੇ ਸੰਪਟ ਲਾ ਕੇ ਪਾਠ ਕਰਨੇ, ਜੋ ਗੁਰੂ ਕਲਗੀਧਰ ਪਿਤਾ ਨੇ ਦੱਸਿਆ। ਜਿਹੜਾ ਸਾਧ ਸਿੰਘ ਗੁਰਮਤ ਦਾ ਵਿਧਾਨ ਤੇ ਵਿਜੇ ਮੁਕਤ, ਉਹਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਜਦੋਂ ਤਿੰਨ ਆਨੰਦ ਸਾਹਿਬ ਦੇ ਪਾਠ ਕਰਕੇ ਪੰਜਾਂ ਪਿਆਰਿਆਂ ਕੋਲੋਂ ਜਾਂ ਪੰਜਾਂ ਸਿੰਘਾਂ ਕੋਲੋਂ ਜੇ ਨਾ ਮਿਲ ਸਕਣ, ਇਕੱਲਾ ਹੀ ਗੁਰਸਿੱਖ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਦਾ, ਕੋਈ ਕਾਰਜ ਇਹੋ ਜਿਹਾ ਨਹੀਂ ਜਿਹੜਾ ਉਧਾੜਿਆ ਰਹਿ ਜਾਵੇ। ਇਹ ਸਭ ਤੋਂ ਸ੍ਰੇਸ਼ਟਤਾ ਹੀ ਗੁਰੂ ਸਾਹਿਬ ਨੇ ਬਖਸ਼ੀ ਹੈ ਸਿੱਖ। ਪਰ ਸਾਧ ਸੰਗਤ ਅਸੀਂ ਇੱਧਰ ਧਿਆਨ ਹੀ ਨਹੀਂ ਦਿੰਦੇ, ਸਾਨੂੰ ਤੇ ਇੱਥੋਂ ਤੱਕ ਵੀ ਆ ਜਾਂਦਾ ਹੈ, ਇਤਿਹਾਸ ਦੀ ਪੜ੍ਹਨ ਦੀ ਲੋੜ ਨਹੀਂ ਹੈ, ਇਤਿਹਾਸ ਦੇ ਬਾਰੇ ਸਾਧ ਸੰਗਤ ਵਿਚਾਰਨ ਦੀ, ਕਿਉਂਕਿ ਗੁਰੂ ਨੇ ਤਾਂ ਇਤਿਹਾਸ ਵਿੱਚ ਹੀ ਸਭ ਕੁਝ ਦੱਸਿਆ ਹੈ ਨਾ ਗੁਰਮੁਖੋ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਉੱਤਮ ਗੁਰੂ ਘਰ ਦੇ ਵਿੱਚ ਵਸਤਾਂ ਹਨ, ਤੇ ਸਿੱਖ ਤਿੰਨ ਦੁੱਖ ਕਾਬ ਨਾਹੀਂ। ਜਿਹੜਾ ਸਿੱਖ ਹੈ ਨਾ ਉਹ ਗੁਰੂ ਦਾ ਬਣ ਜਾਂਦਾ, ਉਹਨੂੰ ਕਦੀ ਦੁੱਖ ਨਹੀਂ ਹੁੰਦਾ। ਇਹ ਸੁਣ ਕੇ ਸਾਰੇ ਗੁਰਸਿੱਖ ਬੜੇ ਪ੍ਰਸੰਨ ਹੋਏ। ਫਿਰ ਹੁਣ ਇੱਕ ਨਿਵਲਾ ਤੇ ਨਿਹਾਲੂ ਦੋ ਗੁਰਸਿੱਖ ਜਿਹੜੇ ਹਨ ਉਹ ਸਤਿਗੁਰ ਦੇ ਚਰਨਾਂ ਚ ਆ ਗਏ। ਇਸੇ ਤਰ੍ਹਾਂ ਕੱਕੋ ਤੇ ਅਨੰਤਾ ਨੇ ਸਵਾਲ ਪੁੱਛ ਲਿਆ, ਗੁਰੂ ਸਾਹਿਬ ਨੇ ਉੱਤਰ ਦੇ ਦਿੱਤਾ ਹੈ, ਤੇ ਇਸੇ ਤਰ੍ਹਾਂ ਨਿਵਲਾ ਤੇ ਨਿਹਾਲੂ ਦੋ ਗੁਰਸਿੱਖ ਆਣ ਕੇ ਗੁਰੂ ਸਾਹਿਬ ਦੇ ਚਰਨਾਂ ਚ ਨਮਸਕਾਰ ਕਰਕੇ ਬੈਠ ਗਏ।
ਗੁਰ ਹਮ ਹੋਏ
ਉਧਾਰ। ਸਤਿਗੁਰੂ ਪਿਤਾ ਜੀ ਸਾਡਾ ਉਧਾਰ ਕਿੱਦਾਂ ਹੋਵੇਗਾ? ਹੁਣ ਆਪਾਂ ਸਾਰੇ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਕਿਸੇ ਦੇ ਮਨ ਵਿੱਚ ਸਾਨੂੰ ਉਧਾਰ ਹੋ ਜਾਵੇਗਾ? ਬਹੁਤ ਵਿਰਲੇ ਜਿਨ੍ਹਾਂ ਦੇ ਮਨ 'ਚ ਸਾਡਾ ਉਧਾਰ ਹੋ ਜਾਵੇ। ਕਿਸੇ ਦੇ ਮਨ 'ਚ ਸਾਨੂੰ ਮਹਾਰਾਜ ਬਹੁਤ ਸੋਹਣੇ ਪਦਾਰਥ ਦੇ ਦਿਓ, ਕਿਸੇ ਦੇ ਮਨ ਵਿੱਚ ਮਾਣ ਮੰਗ ਆ, ਤਾਨ ਮੰਗ ਆ, ਧਨ ਲਕਸ਼ਮੀ ਸੁੱਤ ਦਿਓ, ਜੋ ਕੁਝ ਵੀ ਅਸੀਂ ਮੰਗ ਰਹੇ ਹਾਂ ਉਹ ਸਭ ਕੁਝ ਗੁਰੂ ਦੇ ਰਿਹਾ। ਤੇ ਜਿਹੜੇ ਕੇਵਲ ਮੁਕਤੀ ਨੂੰ ਮੰਗ ਰਹੇ ਹਨ ਤੇ ਗੁਰੂ ਸਾਹਿਬ ਕੇਵਲ ਮੁਕਤੀ ਬਖਸ਼ਿਸ਼ ਕਰ ਰਿਹਾ। ਤੇ ਇਸੇ ਤਾਂ ਨਿਵਲਾ ਤੇ ਨਿਹਾਲੂ ਗੁਰਸਿੱਖ ਦੋਵੇਂ ਮਹਾਰਾਜ ਦੇ ਕੋਲ ਆਣ ਕੇ ਜਗਿਆਸੂ ਸਨ, ਜਿਹਨਾਂ ਦੇ ਅੰਦਰ ਜਗਿਆਸਾ ਜਾਗੀ ਹੈ, ਜਿਹਨਾਂ ਦੇ ਅੰਦਰ ਗਿਆਨ ਹੈ, ਪੁੱਛਦੇ ਆ ਸਤਿਗੁਰੂ ਪਿਤਾ ਜੀ ਸਾਡਾ ਉਧਾਰ ਕਿੱਦਾਂ ਹੋਵੇਗਾ? ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਸ਼ਕਤਮ ਪੀਰ ਬੈਠਾ ਗੁਰ ਭਾਰੀ, ਐਸੇ ਮੇਰੇ ਸਤਿਗੁਰ ਭਾਰੀ ਗੁਰੂ ਕਹਿ ਰਹੇ ਹਨ, ਬਚਨ ਕਰ ਰਹੇ ਹਨ, ਸਰਵਣ ਕਰੋ ਜੀ। ਜਿਸ ਤਰ੍ਹਾਂ ਹਰ ਇੱਕ ਲੱਕੜ ਦੇ ਵਿੱਚ, ਕਾਸ਼ਟ ਲੱਕੜ ਨੂੰ ਕਿਹਾ ਜਾਂਦਾ ਹੈ, ਅਗਨੀ ਹੈ, ਅੱਗ ਹੈ ਇਹਨਾਂ ਦੇ ਵਿੱਚ, ਜੇ ਅਸੀਂ ਅੱਗ ਲੱਕੜਾਂ ਨੂੰ ਲਾਵਾਂਗੇ ਤਾਂ ਹੀ ਤਾਂ ਪ੍ਰਕਾਸ਼ਮਾਨ ਹੋਵੇਗੀ ਨਾ ਇਹਦੇ ਵਿੱਚੋਂ। ਅੱਗ ਸਾਰਿਆਂ ਦੇ ਵਿੱਚ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਤ ਮੈਂ ਕੀ ਹੈ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਇਹ ਧੰਨ ਗੁਰੂ ਪੰਚਮ ਪਾਤਸ਼ਾਹ ਬਚਨ ਕਰ ਰਹੇ ਹਨ ਕਿ ਇਸੇ ਤਰ੍ਹਾਂ ਜਿੱਦਾਂ ਸਾਰੇ ਬਨਸਪਤ ਦੇ ਵਿੱਚ ਬਸੰਤਰ ਅੱਗ ਹੈ, ਲੇਕਿਨ ਉਹਦੇ ਅੰਦਰ ਜ਼ਰੂਰ ਹੈ, ਇਸ ਤਰ੍ਹਾਂ ਉਹ ਪ੍ਰਗਟ ਨਹੀਂ ਹੋ ਸਕਦੇ ਜਿੰਨਾ ਚਿਰ ਬਾਹਰੋਂ ਅੱਗ ਨਾ ਬਾਲਾਂਗੇ। ਇਸੇ ਤਰ੍ਹਾਂ ਸਾਧ ਸਿੰਘ, ਹਰ ਮਨੁੱਖ ਦੇ ਅੰਦਰ ਸਿਮਰਨ ਚੱਲ ਰਿਹਾ ਹੈ, ਉਹ ਉਹਨਾਂ ਚਿਰ ਪ੍ਰਗਟ ਨਹੀਂ ਹੋਵੇਗਾ ਜਿੰਨਾ ਚਿਰ ਬਾਹਰੋਂ ਸਿਮਰਨ ਨਾ ਕਰੇਗਾ। ਹਰ ਮਨੁੱਖ ਦੇ ਅੰਦਰ ਅੰਮ੍ਰਿਤ ਹੈ, ਉਹ ਉਹਨਾਂ ਚਿਰ ਉਹਨੂੰ ਕੋਈ ਫਾਇਦਾ ਨਹੀਂ, ਜਿੰਨਾ ਚਿਰ ਬਾਹਰੋਂ ਅੰਮ੍ਰਿਤ ਨਾ ਛਕੇਗਾ ਉਹਨਾਂ ਚਿਰ ਉਸ ਅੰਮ੍ਰਿਤ ਦਾ ਉਹਨੂੰ ਕੋਈ ਫਾਇਦਾ ਨਹੀਂ। ਇਹ ਪੁਰਜੇ ਫਿੱਟ ਕੀਤੇ ਹੈ, ਜੇ ਆਪਾਂ ਸਾਇੰਸ ਦੇ ਯੁੱਗ ਮੁਤਾਬਕ ਸਮਝ ਲਈਏ, ਜਿਸ ਤਰ੍ਹਾਂ ਇੱਕ ਕੰਪਿਊਟਰ ਹੈ, ਇੱਕ ਮਸ਼ੀਨ ਹੈ, ਉਹ ਮਸ਼ੀਨ ਦੇ ਵਿੱਚ ਜੇ ਆਪਾਂ ਸਾਊਂਡ ਸੁਣਨਾ ਹੈ ਤੇ ਸਾਊਂਡ ਦਾ ਸੋਫਟਵੇਅਰ ਪਾਵਾਂਗੇ ਤਾਂ ਸੁਣ ਸਕਾਂਗੇ, ਜੇ ਉਹ 'ਚ ਸੋਫਟਵੇਅਰ ਨਹੀਂ ਤੇ ਕੁਝ ਵੀ ਨਹੀਂ ਸੁਣ ਸਕਦੇ, ਮਸ਼ੀਨ ਹੀ ਮਸ਼ੀਨ ਹੈ। ਜੇ ਉਹਦੇ 'ਚੋਂ ਕੋਈ ਵੀਡੀਓ ਦਾ ਸਾਨੂੰ ਵੇਖਣਾ ਚਾਹੁੰਦੇ ਹਾਂ, ਉਹ ਸੋਫਟਵੇਅਰ ਪਾਵਾਂਗੇ ਤਾਂ ਵੇਖ ਸਕਾਂਗੇ, ਜੇ ਲਿਖਤੀ ਰੂਪ ਦੇ ਵਿੱਚ ਲਿਖਣਾ ਚਾਹੁੰਦੇ ਹਾਂ ਫਿਰ ਸਾਧ ਸਿੰਘ ਜੀ ਉਹ ਸੋਫਟਵੇਅਰ ਆਪਸ ਦਾ ਪਾਵਾਂਗੇ ਤਾਂ ਪੜ੍ਹ ਸਕਦੇ, ਲਿਖ ਸਕਦੇ ਹਾਂ। ਇਸੇ ਤਰ੍ਹਾਂ ਇਹ ਮਨੁੱਖ ਦੀ ਸਰੀਰ ਜਿਹੜਾ ਇੱਕ ਕੰਪਿਊਟਰ ਮਸ਼ੀਨ ਬਣੀ ਹੋਈ ਹੈ, ਇਹ ਸਾਰੇ ਕੁਝ ਪੁਰਜੇ ਪਰਮਾਤਮਾ ਨੇ ਵਿੱਚ ਫਿੱਟ ਕੀਤੇ ਆ, ਪਰ ਗੁਰਮੁਖਾ ਜੇ ਸਿਮਰਨ ਕਰਨਾ ਚਾਹੁੰਦਾ ਅੰਦਰੋਂ, ਤੇਰਾ ਸਿਮਰਨ ਤਾਂ ਪ੍ਰਗਟ ਹੋਵੇਗਾ ਜੇ ਉੱਪਰੋਂ ਕਰੇਗਾ, ਅੰਮ੍ਰਿਤ ਤੇਰਾ ਤਾਂ ਪ੍ਰਗਟ ਹੋਵੇਗਾ ਜੇ ਉੱਤੋਂ ਅੰਮ੍ਰਿਤ ਛਕੇਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ, ਜਿੰਨਾ ਚਿਰ ਉਹਨੂੰ ਮਥੀਏ ਨਾ ਭਾਵ, ਉਸ ਅੱਗ ਦੀਆਂ ਲੱਕੜ ਨੂੰ ਅੱਗ ਨਾ ਲਾਈਏ ਉਹਨਾਂ ਚਿਰ ਜਿੱਦਾਂ ਪ੍ਰਕਾਸ਼ ਨਹੀਂ ਹੁੰਦਾ। ਜਿਸ ਤਰ੍ਹਾਂ ਲੱਕੜਾਂ ਪਈਆਂ, ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਲੱਕੜਾਂ ਤੇ ਪਈਆਂ ਕੱਟ ਕੇ ਰੱਖ ਲਈਆਂ, ਪਰ ਉਹਨਾਂ ਤੇ ਉਹਨਾਂ ਚਿਰ ਬਹੁਤਾ ਖੋਹ ਦਾ ਠੱਕਾ ਵਗ ਰਿਹਾ, ਪਰ ਅੱਗ ਜਿਹੜੀ ਹੈ, ਲੱਕੜਾਂ ਰੱਖ ਕੇ ਕਹਿ ਦਈਏ ਵੀ ਆਪਾਂ ਹੱਥ ਸੇਕ ਰਹੇ, ਨਹੀਂ ਨਾ, ਜਿੰਨਾ ਚਿਰ ਉਹਨਾਂ ਨੂੰ ਅੱਗ ਨਾ ਲਾਵਾਂਗੇ। ਸਤਿਗੁਰ ਕਹਿੰਦੇ ਜੇ ਉਹਨੂੰ ਅੱਗ ਲਾਵਾਂਗੇ ਤਾਂ ਅੱਗ ਪ੍ਰਕਾਸ਼ਮਾਨ ਹੋਵੇਗੀ, ਫਿਰ ਸਾਡੀ ਠੰਡ ਦੂਰ ਹੋਵੇਗੀ। ਜਿਸ ਤਰ੍ਹਾਂ ਦੁੱਧ ਸਾਰਿਆਂ ਸਗਲ ਬਨਸਪਤ ਮੈਂ ਬਸੰਤ ਸਗਲ ਦੁੱਧ ਮੈਂ ਕੀ ਆ, ਜਿੱਦਾਂ ਦੁੱਧ ਦੇ ਵਿੱਚ ਘਿਓ ਮਿਲ ਰਿਹਾ, ਘਿਓ ਹੈ ਲੇਕਿਨ ਦੁੱਧ ਜਿਹੜਾ ਇਕੱਲਾ ਹੈ ਉਸ ਤੋਂ ਪ੍ਰਤੀਤ ਨਹੀਂ ਹੋਣਾ, ਸਾਨੂੰ ਪਤਾ ਨਹੀਂ ਲੱਗਣਾ ਵੀ ਦੁੱਧ 'ਚ ਘਿਓ ਦਾ ਤੇ ਪਤਾ ਹੈ, ਲੇਕਿਨ ਕੱਢਣ ਵਾਸਤੇ ਯਤਨ ਕਰਨਾ ਪਵੇਗਾ, ਪਹਿਲਾਂ ਦੁੱਧ ਨੂੰ ਗਰਮ ਕਰਨਾ ਪਵੇਗਾ, ਉਸ ਹਿਸਾਬ ਨਾਲ ਗਰਮ ਕਰਕੇ ਫਿਰ ਦੁੱਧ ਨੂੰ ਜਾਗ ਲਾਉਣੀ ਪਵੇਗੀ, ਜਾਗ ਲਾ ਕੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਦੇਖੋ ਜਾਓ, ਦੁੱਧ ਕਰਨ ਫਿਰ ਫੁਰਤ ਸਮਾਵਣ ਸਮਾਇਣ ਹੋਏ ਨਿਰਾਸ ਜਪਾਵਾਂ, ਜਪੋ ਤਾਂ ਏਕੋ ਨਾਮਾਵਰ ਨਿਰਾਸਲ ਕਰ, ਫਿਰ ਨਾਮ ਜਪਣਾ। ਇਹ ਅੰਤਰ ਅੰਤਸ਼ਕਰਨ ਦੇ ਬਾਰੇ ਦੱਸਿਆ ਗੁਰੂ ਸਾਹਿਬ ਜੀ ਨੇ। ਇੱਥੇ ਗੁਰੂ ਸਾਹਿਬ ਬਚਨ ਕਰਦੇ ਹਨ ਕਿ ਦੁੱਧ ਜਿਹੜਾ ਹੈ ਇਹਦੇ ਵਿੱਚ ਘਿਓ ਹੈ, ਪਤਾ ਜ਼ਰੂਰ ਹੈ ਸਾਨੂੰ, ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨੂੰ ਦੁੱਧ ਨੂੰ ਦਹੀਂ ਬਣਾ ਕੇ ਮਥਨਾ ਭਾਵ ਰਿੜਕੇ ਤੋਂ ਬਿਨਾ ਦੁੱਧ ਦਹੀਂ ਦੁੱਧ ਜਿਹੜਾ ਘਿਓ, ਦੁੱਧ ਚੋਂ ਘਿਓ ਨਹੀਂ ਨਿਕਲਦਾ, ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ, ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਆ ਵੇਖ ਲਓ ਕੁਆੜੀ ਖੁੱਲਦੇ ਜਾਂਦੇ, ਜੇ ਕਿਤੇ ਸਰਵਣ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ, ਪਤਾ ਲੱਗ ਰਿਹਾ ਨਾ, ਗੁਰੂ ਸਾਹਿਬ ਜੀ ਕਹਿੰਦੇ ਇੱਦਾਂ ਹੀ ਸ਼ਬਦ ਹੈ, ਸ਼ਬਦ ਨੂੰ ਲਿਖ ਕੇ ਆਪਾਂ ਕੋਲ ਰੱਖ ਲਵਾਂਗੇ, ਜਿੰਨਾ ਚਿਰ ਸ਼ਬਦ ਪੜਾਂਗੇ ਨਾ। ਗੁਰੂ ਸਾਹਿਬ ਤਾਂ ਬਚਨ ਕਰਦੇ ਆ, ਤਿਮ ਸਤਿਗੁਰ ਕੇ ਸ਼ਬਦ ਮੁਝਾਰਾ ਐ ਜੀਵ ਪ੍ਰਾਣੀ, ਇਸੇ ਤਰ੍ਹਾਂ ਸਤਿਗੁਰ ਦੇ ਸ਼ਬਦ ਦੇ ਵਿੱਚ, ਇਸੇ ਤਰ੍ਹਾਂ ਆਤਮ ਗਿਆਨ ਵਸੇ ਸੁਖ ਸਾਰਾ, ਆਤਮ ਦਾ ਗਿਆਨ ਜਿਹੜਾ ਉਹ ਸ਼ਬਦ ਦੇ ਵਿੱਚ ਵਸ ਰਿਹਾ, ਲੇਕਿਨ ਸਾਨੂੰ ਉਹਦਾ ਪ੍ਰਾਪਤ ਨਹੀਂ ਹੋਣਾ ਜਿੰਨਾ ਚਿਰ ਉਹਦਾ ਅਭਿਆਸ ਨਾ ਕਰਾਂਗੇ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਪਾਠ ਕਰੇ ਹੋਏ ਪੁੰਨ ਮਹਾਨਾ, ਜੇ ਸ਼ਬਦ ਦਾ ਪਾਠ ਕਰਾਂਗੇ ਸਾਧ ਸੰਗਤ ਜੀ, ਬਹੁਤਾ ਹੀ ਪੁੰਨ ਹੋਵੇਗਾ। ਵਰਨ ਆਤਮ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਗੁਰਮੁਖੋ ਜੀ, ਅਸੀਂ ਸੱਤਾਂ ਬਾਣੀਆਂ ਦਾ ਨਿੱਤ ਨਿਯਮ ਕਰ ਰਹੇ ਹਾਂ, ਰੋਜ਼ ਕਰ ਰਹੇ ਹਾਂ, ਲੇਕਿਨ ਕਲਗੀਧਰ ਪਿਤਾ ਨੇ ਬਚਨ ਕਹਿ ਦਿੱਤਾ ਗੁਰਸਿੱਖਾ, ਅੰਮ੍ਰਿਤ ਛੱਕ ਕੇ ਤਿਆਰ ਬੁਰ ਤਿਆਰ ਹੋ ਜਾ, ਪੰਜ ਕਕਾਰਾਂ ਦਾ ਧਾਰਨੀ ਹੋ ਜਾ, ਬੱਜਰ ਕੁਰਹਿਤਾਂ ਤੋਂ ਬਚ ਜਾ, ਝੂਠ ਨਾ ਬੋਲ, ਚੋਰੀ ਯਾਰੀ ਠੱਗੀ ਨਾ ਕਰ, ਹਰ ਇੱਕ ਦੇ ਨਾਲ ਵੇਖ ਕੇ ਵਰਤਾਰਾ ਜਿਹੜਾ ਵਿਰਾਗ ਦਾ ਕਰ, ਸਾਧ ਸੰਗਤ ਹਿਰਦੇ ਦੇ ਵਿੱਚ ਧਾਰਨ ਕਰ। ਤੇ ਗੁਰੂ ਕਲਗੀਧਰ ਪਿਤਾ ਕਹਿੰਦੇ ਸਦਾ ਹੀ ਨਿਤਨੇਮ ਸੱਤਾਂ ਬਾਣੀਆਂ ਦਾ ਨਾ ਛੱਡੀ, ਤੇ ਸਤਿਗੁਰੂ ਕਹਿੰਦੇ ਆਖਰੀ ਸਮੇਂ ਸਿੱਧਾ ਤੂੰ ਮੇਰੇ ਕੋਲ ਆਵਾਂਗੇ, ਤੈਨੂੰ 84 ਦਾ ਗੇੜਾ ਤਾਂ ਉਦਣ ਕੱਟਿਆ ਗਿਆ ਜਿੱਦਣ ਅੰਮ੍ਰਿਤ ਛੱਕ ਲਿਆ, ਤੇ ਬੈ ਸਾਰੀ ਜ਼ਿੰਦਗੀ ਸਿਮਰਨ ਕੀਤਾ, ਨਾਮ ਜਪਿਆ, ਸਿੱਧਾ ਮੇਰੇ ਕੋਲ ਆਵੇਗਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ ਕਿ ਭਾਈ ਸ਼ਬਦ ਜਦੋਂ ਪੜੋਗੇ, ਪਰ ਜੇ ਹੁਣ ਅਸੀਂ ਗਿਆਨ ਪ੍ਰਾਪਤ ਕਰਨਾ ਚਾਹੁੰਦੇ, ਜੇ ਇਸ ਸਰੀਰ ਵਿੱਚ ਜੀਵਨ ਮੁਕਤ ਹੋਣਾ ਚਾਹੁੰਦੇ, ਤਾਂ ਫਿਰ ਅਭਿਆਸ ਕਰਨਾ ਪਵੇਗਾ, ਜਪਜੀ ਸਾਹਿਬ ਦਾ 100-100 ਪਾਠ ਕਰਨਾ ਪਵੇਗਾ, ਬਹੁਤਾ ਅਭਿਆਸ ਸੁਖਮਨੀ ਸਾਹਿਬ ਦਾ ਪਾਠ ਕਰਨਾ ਜ਼ਿਆਦਾ ਪਵੇਗਾ, ਗੁਰਬਾਣੀ ਪੜ੍ਹਨੀ ਪਵੇਗੀ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਨਾ ਪਵੇਗਾ। ਬਾਣੀ ਜਿੰਨੀ ਵੱਧ ਤੋਂ ਵੱਧ ਪੜਾਂਗੇ ਸਾਡੀ ਬਿਰਤੀ ਸੂਖਮ ਹੁੰਦੀ ਜਾਵੇਗੀ। ਅਖੀਰ ਦੇ ਵਿੱਚ ਵਾਹਿਗੁਰੂ ਮੰਤਰ ਤੇ ਸਾਡਾ ਸਾਧ ਸੰਗਤ ਜੀ ਟਿਕਣਾ ਹੈ ਮਨ, ਫਿਰ ਸਾਧ ਸੰਗਤ ਸਵਾਸਾ ਸਿਮਰਨ ਹੈ ਵਾਹਿਗੁਰੂ ਮੰਤਰ, ਇਸ ਬਾਰੇ ਆਪਾਂ ਥੋੜਾ ਜਿਹਾ ਵਿਚਾਰ ਕੱਲ ਨੂੰ ਕਰ ਲਵਾਂਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ ਹਨ ਕਿ ਗੁਰਸਿੱਖ ਭਾਈ ਜਿਹੜਾ ਗੁਰਮੁਖ ਪਿਆਰਾ ਨਾਮ ਜਪੇ ਨਾ, ਉਹਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਹਉ ਗੁਸਾਈ ਦਾ ਪਹਿਲਵਾਨਣਾ, ਮੈਂ ਗੁਰਮਿਲ ਉੱਚ ਦਮਾਲੜਾ, ਜੇ ਗੁਸਾਈ ਦਾ ਪਹਿਲਵਾਨ ਬਣਨਾ ਹੈ ਤੇ ਗੁਰਮੁਖੋਂ ਫਿਰ ਵੱਧ ਖੁਰਾਕ ਖਾਣੀ ਪਵੇਗੀ। ਸੱਤਾਂ ਬਾਣੀਆਂ ਦਾ ਨਿਤਨੇਮ ਇੱਕ ਨਾਰਮਲ ਖੁਰਾਕ ਹੈ, ਲੇਕਿਨ ਜੇ ਗੁਸਾਈ ਦਾ ਪਹਿਲਵਾਨ ਬਣਨਾ ਹੈ ਤਾਂ ਭਾਈ ਬਹੁਤ ਸਤਿਗੁਰ ਦਾ ਸਿਮਰਨ ਜ਼ਿਆਦਾ ਕਰਨਾ ਪਵੇਗਾ। ਗੁਰੂ ਨੂੰ ਮਿਲਣਾ ਹੈ, ਪਰਮਾਤਮਾ ਨੂੰ ਪ੍ਰਗਟ ਕਰਨਾ ਹੈ, ਉਸ ਅੰਮ੍ਰਿਤ ਨੂੰ, ਉਸ ਨਾਮ ਨੂੰ, ਉਸ ਸਿਮਰਨ ਨੂੰ। ਤੇ ਜਿੱਦਾਂ 8 ਘੰਟੇ ਦੀ ਜੌਬ ਕਰਦੇ ਹਾਂ, ਸਾਨੂੰ ਰੋਟੀ ਮਿਲਦੀ ਹੈ, ਸਾਨੂੰ ਰੋਜੀ ਮਿਲਦੀ ਹੈ, ਪਰ ਗੁਰਮੁਖੋਂ ਇਹ ਵੀ 8 ਘੰਟੇ ਦੀ ਜੌਬ ਹੈ, ਇੱਧਰ ਵੀ ਇੰਨਾ ਹੀ ਕੰਮ ਕਰਨਾ ਪਵੇਗਾ। ਸਿਰਫ ਇੱਕ ਆਪਾਂ ਆਣ ਕੇ ਨਮਸਕਾਰ ਕੀਤੇ ਹੈ ਜੇ ਚਲੇ ਗਏ, ਇਹ ਜ਼ਰੂਰ ਹੈ ਭਾਵ ਕਿ ਪਰਮਾਤਮਾ ਤਿਲ ਮਾਤਰ ਵੀ ਨਹੀਂ ਭੰਨਦਾ, ਪਰ ਜਦੋਂ ਉਹਦੇ ਤੱਕ ਇਸ ਸਰੀਰ ਵਿੱਚ ਪਹੁੰਚਣਾ ਚਾਹੁੰਦੇ ਹਾਂ, ਜਦੋਂ ਅਸੀਂ ਭਾਵ ਕਿ ਇੱਕ ਅਕਾਲ ਪੁਰਖ ਦੇ ਵਿੱਚ ਭੇਦ ਹੋਣਾ ਚਾਹੁੰਦੇ ਹਾਂ, ਤਾਂ ਫਿਰ ਵੱਖਰੇ ਹੀ ਸਾਧਕ ਖੁਰਾਕ ਖਾਣੀ ਪਵੇਗੀ, ਹੋਰ ਬਹੁਤ ਜ਼ਿਆਦਾ ਸਿਮਰਨ ਕਰਨਾ ਪਵੇਗਾ। ਤਾਂ ਗੁਰੂ ਸਾਹਿਬ ਕਹਿੰਦੇ ਤਾਂ ਗਿਆਨ ਪ੍ਰਾਪਤ ਹੋਵੇਗਾ ਜਿਹੜਾ ਸ਼ਬਦ ਪੜੇਗਾ। ਜਦੋਂ ਗੁਰਸਿੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਹਿਰਦੇ ਦੇ ਵਿੱਚ ਵਸਾਵੇਗਾ, ਇੱਕ ਤਾਂ ਸ਼ਬਦ ਪੜ੍ਹ ਲੈਣਾ, ਗੁਰੂ ਦਸਮ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਗੁਰਸਿੱਖਾਂ ਨੇ ਆਣ ਕੇ ਬੇਨਤੀ ਕੀਤੀ ਹੈ, ਮਹਾਰਾਜ ਜੀ ਉਹ ਬਾਣੀ ਜਿਹੜੀ ਹੈ ਸਾਡੇ ਅੰਦਰ ਵਸਦੀ ਕਿਉਂ ਨਹੀਂ ਹੈ। ਗੁਰੂ ਸਾਹਿਬ ਨੇ ਰਗੜਾ ਲਵਾ ਕੇ ਇੱਕ ਸਿੰਘ ਨੂੰ ਛਕਾ ਦਿੱਤਾ ਹੈ, ਦੂਜੇ ਨੂੰ ਕਿਹਾ ਕੁਰਲੀਆਂ ਕਰ ਲੈ, ਜਿਹਨੂੰ ਛਕਾਇਆ ਉਹਨੂੰ ਪੁੱਛਿਆ, ਕਹਿੰਦਾ ਜੀ ਬੜਾ ਆਨੰਦ ਹੈ, ਤੇ ਜਿਹਨੂੰ ਸਾਧ ਸੰਗਤ ਚੂੜੀਆਂ ਕੀਤੀਆਂ, ਮਹਾਰਾਜ ਜਦੋਂ ਜਿੰਨਾ ਕੁ ਮੂੰਹ ਦੇ ਵਿੱਚ ਸੀ ਉਨਾ ਕੁ ਆਨੰਦ ਹੈ। ਇਸੇ ਤਰ੍ਹਾਂ ਗੁਰਬਾਣੀ ਦੀਆਂ ਕਈ ਅਸੀਂ ਚੂੜੀਆਂ ਕਰਦੇ ਹਾਂ, ਕੁਰਲੀਆਂ ਵੀ ਕਰ ਲੈਂਦੇ ਹਾਂ, ਭਾਵ ਕਿ ਉਨਾ ਚਿਰ ਜਿੰਨਾ ਚਿਰ ਬਾਣੀ ਮੁੱਖ ਵਿੱਚ ਹੈ ਉਨਾ ਚਿਰ ਹੀ ਆਨੰਦ ਹੋਵੇਗਾ। ਤੇ ਕਈ ਗੁਰਮੁਖ ਪਿਆਰੇ ਆਤਮ ਅੰਤਰ ਆਤਮਾ ਦੇ ਨਾਲ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ, ਅੰਤਰ ਆਤਮਾ ਦੇ ਨਾਲ ਮਨ ਬਿਰਤੀ ਇਕਾਗਰ ਕਰਕੇ ਸਿਮਰਨ ਕਰਦੇ ਆ, ਫਿਰ ਉਹਨਾਂ ਤੇ ਐਸੀ ਬਖਸ਼ਿਸ਼ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਜਪ ਵਿਚਾਰ ਕਰ ਰਹੇ ਦੇ ਬਸਾ, ਫਿਰ ਜਦੋਂ ਵਿਚਾਰ ਕਰਕੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾਉਂਦੇ ਹਨ, ਸਾਰਿਆਂ ਵਿਵਹਾਰਾਂ ਦੇ ਵਿੱਚ ਸਾਧ ਸੰਗਤ ਪਰਮਾਤਮਾ ਦੇ ਨਾਮ ਨੂੰ, ਗੁਰੂ ਦੇ ਨਾਮ ਨੂੰ ਕਮਾਉਣਾ ਚਾਹੁੰਦੇ ਹਨ ਜੀ, ਫਿਰ ਉਹਨਾਂ ਦੇ ਅੰਦਰ ਗਿਆਨ ਪ੍ਰਕਾਸ਼ਮਾਨ ਹੋ ਜਾਵੇਗਾ ਤੇ ਆਨੰਦ ਪ੍ਰਾਪਤ ਹੋ ਜਾਵੇਗਾ। ਸਿਮਰਨ ਕਰਦਿਆਂ ਕਰਦਿਆਂ ਫਿਰ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਜਾਵੇਗਾ, ਜੰਮਣ ਮਰਨ ਦਾ ਉਹਨਾਂ ਦਾ ਕਸ਼ਟ ਦੂਰ ਹੋ ਜਾਵੇਗਾ ਉਹਨਾਂ ਗੁਰਸਿੱਖਾਂ ਦਾ ਜਿਹੜਾ ਨਾਮ ਜਪਦੇ ਗੁਰੂ ਵਾਲੇ ਬਣ ਕੇ। ਦੋਵਾਂ ਨੇ ਗੁਰੂ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਸ਼ਰਵਣ ਕਰਕੇ, ਮਹਾਂ ਸਮਤ ਸ੍ਰੇਸ਼ਟ ਮਤ ਵਾਲੇ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਹਿਰਦੇ ਚ ਵਿਚਾਰ ਕੇ ਪੜ੍ਹਦੇ ਹਨ। ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਜੇ ਕਿਤੇ ਵਿਚਾਰ ਕੇ ਪੜ੍ਹ ਲਈਏ, ਥੋੜਾ ਜਿਹਾ ਵਿਚਾਰਨਾ ਕਰ ਲਈਏ, ਥੋੜੀ ਜਿਹੀ ਬਿਰਤੀ ਲਾਉਣਾ ਕਰੀਏ, ਹੌਲੀ ਹੌਲੀ ਅਰਥ ਸਮਝ ਆਉਣੇ ਸ਼ੁਰੂ ਹੋ ਜਾਂਦੇ। ਬਾਣੀ ਤਾਂ ਸਾਧ ਸੰਗਤ ਜਿਉਂ ਜਿਉਂ ਵੱਧ ਤੋਂ ਵੱਧ ਪੜ੍ਹਦੇ ਆ, ਤੇ ਇਸ ਤਰ੍ਹਾਂ ਉਹ ਗੁਰਮੁਖ ਪਿਆਰੇ ਵਿਚਾਰ ਕੇ ਗੁਰੂ ਦੀ ਬਾਣੀ ਪੜ੍ਹਨ ਲੱਗ ਪਏ। ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਨ ਲੱਗ ਪਏ, ਜਿੱਦਾਂ ਆਪਾਂ ਕਥਾ ਕਰਦੇ ਹਾਂ, ਸਰਵਣ ਕਰਦੇ ਹਾਂ, ਇਹ ਸ਼ਬਦ ਦੀ ਵਿਚਾਰ ਹੈ। ਜਦਾਂ ਚਿਰ ਸ਼ਬਦ ਨਾਲ ਵਿਚਾਰ ਨਾ ਕਰਾਂਗੇ, ਕਬੀਰ ਸਤਿਗੁਰੂ ਸਭ ਕੁਝ ਦੇਖਦਾ, ਜੇਤਾ ਜਦ ਸੰਸਾਰ ਜਿੱਥੇ ਮੁਕਤ ਨਾ ਹੋਵੇ, ਜਿੱਥੇ ਸ਼ਬਦ ਨਾ ਕਰੇ ਵਿਚਾਰ, ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਨੀ ਉਹਨਾਂ ਚਿਰ ਡਿੱਠਿਆਂ ਮੁਕਤੀ ਨਹੀਂ ਹੋਣੀ। ਸ਼ਬਦ ਦੀ ਵਿਚਾਰ ਕਰਾਂਗੇ, ਹਿਰਦੇ ਚ ਵਸਾਵਾਂਗੇ ਤਾਂ ਪ੍ਰਾਪਤੀ
ਹੋਵੇਗੀ।
ਸਤ ਸੰਗਤ ਦੇ ਵਿੱਚ ਕਥਾ ਉਚਾਰਦੇ ਹਨ ਗੁਰਮੁਖ ਪਿਆਰੇ, ਕਥਾ ਸੁਣਾਉਂਦੇ ਹਨ ਦੂਸਰਿਆਂ ਨੂੰ, ਉਹਨਾਂ ਦੀ ਕਥਾ ਸੁਣ ਕੇ ਨਾ ਸਰੋਤਾ ਜਨ ਬੜੇ ਖੁਸ਼ ਹੋ ਜਾਂਦੇ, ਬੜੇ ਖਿੜ ਜਾਂਦੇ ਆ ਉਹਨਾਂ ਨਿਹਾਲੂ ਤੇ। ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਦੋ ਗੁਰਸਿੱਖ ਹਨ, ਵਿਕਾਰਾਂ ਤੋਂ ਡਰ ਜਾਂਦੇ, ਜਦੋਂ ਦੱਸ ਦਿੱਤਾ ਵੀ ਇਹ ਕਾਮੰਗ ਨਰਕ ਬਿਸਰਾਮੰਗ ਬਹੁਤ ਜੋਨੀ ਪਰਮਾਵਣੇ, ਇਹ ਕਾਲਮੂਲ ਕ੍ਰੋਧ ਕਦਾਂ ਕਰਨਾ ਪੁਰਜਤੇ ਲਾ ਲੋਭ ਲੈ ਸਵਾਹ ਨਾਲ ਘਲਕੋ ਸਭੇ ਵਿਗਾਰੇ। ਇਹ ਜਿਹੜੀ ਈਰਖਾ ਨਿੰਦਿਆ ਚੁਗਲੀ ਜਦੋਂ ਇੱਥੋਂ ਪ੍ਰਾਪਤ ਹੁੰਦਾ, ਪਤਾ ਲੱਗਦਾ ਉਪਦੇਸ਼ ਪ੍ਰਾਪਤ ਹੁੰਦਾ ਹੈ, ਤੇ ਉਦੋਂ ਇਹਨਾਂ ਚੀਜ਼ਾਂ ਤੋਂ ਡਰ ਕੇ ਗੁਰਸਿੱਖ ਪਿਆਰਿਆਂ ਨੂੰ ਸਤਿਗੁਰ ਦੀ ਰਹਿਮਤ ਹੋ ਜਾਂਦੀ, ਗੁਰਮਤ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਹਨ। ਇਹ ਧਾਰ ਧਾਰ ਹਿਰਦੇ ਦੇ ਵਿੱਚ ਭਾਉ, ਪਿਆਰ ਧਾਰ ਧਾਰ ਕੇ ਪ੍ਰੇਮ ਦੇ ਨਾਲ ਗੁਰੂ ਦੀ ਕਥਾ ਸੁਣਦੇ, ਗੁਰੂ ਦਾ ਕੀਰਤਨ ਸੁਣਦੇ, ਗੁਰੂ ਦੀ ਜਸ ਵਡਿਆਈ ਸ਼ਰਮਣ ਕਰਦੇ, ਫਿਰ ਉਹਨਾਂ ਗੁਰਸਿੱਖਾਂ ਨੂੰ ਸਹਿਜ ਸੁਭਾਅ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰ ਕਹਿੰਦੇ ਸਰੋਤਾ ਤੇ ਬਖਤਾ ਜਿਹੜੇ ਦੋਵੇਂ ਜਾਣੇ, ਸਰੋਤਾ ਦਾਸ ਜਿਹੜਾ ਸੁਣਨ ਵਾਲੇ ਤੁਸੀਂ ਬੈਠੀ ਸੰਗਤ, ਬਖਤਾ ਜਿਹੜਾ ਬੋਲਣ ਵਾਲਾ ਦਾਸ ਬੋਲ ਰਿਹਾ। ਇਸੇ ਤਰ੍ਹਾਂ ਸਰੋਤਾ ਤੇ ਬਖਤਾ ਦੋਵੇਂ ਸਮੁਦਾਇ ਇਕੱਤਰ ਇਕੱਠੇ ਹੋ ਜਾਣ, ਇਸੇ ਤਰ੍ਹਾਂ ਸਾਧ ਸੰਗਤ ਜੀਵਨ ਮੁਕਤੀ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ, ਜੋ ਸੁਣਿਆ ਉਹ ਹਿਰਦੇ ਚ ਵਸਾ ਲਿਆ ਸਰੋਤਿਆਂ ਨੇ, ਤੇ ਬਖਤੇ ਨੇ ਜੋ ਬੋਲਿਆ ਤੇ ਉਹ ਵੀ ਉਹਨੇ ਹਿਰਦੇ ਚ ਵਸਾਇਆ। ਹਾਂਜੀ, ਇਸ ਪ੍ਰਕਾਰ ਕਵੀ ਜੀ ਕਹਿੰਦੇ ਬਹੁਤਾ ਉਧਾਰ ਹੋਇਆ ਉਹਨਾਂ ਗੁਰਸਿੱਖਾਂ ਨੇ ਜਦੋਂ ਗੁਰੂ ਸਾਹਿਬ ਤੋਂ ਉਪਦੇਸ਼ ਧਾਰਨ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਉਚਾਰਨਾ ਕੀਤਾ ਹੈ ਜੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਵੱਤ ਬਖਸ਼ਣੀ ਜੀ। ਧੰਨ ਧੰਨ ਸਤਿਗੁਰੂ ਉਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।